ਵਾਹਿਗੁਰੂ ਜੀ ਗੁਰੂ ਨਾਨਕ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ
ਮਾਨਕ ਭਗਤ ਵੈਰਾਗ
ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਹੋਵੈ ਇਸ ਤਖ ਸਾਮੀ ਨੂਰੀਅਲ ਸੋਹੋਂ ਕੁਰਸੋਂ ਚੱਟੀਐ ਤੁਧ ਡਿਠੇ ਸਚੇ ਪਾਤਸ਼ਾਹ ਮਰ ਜਨਮ ਜਨਮ ਦੀ ਤੁਧ ਡਿਠੇ ਸਚੇ ਪਾਤਸ਼ਾਹ ਮਰ ਜਨਮ ਜਨਮ ਦੀ
ਕੱਟੀਐ
ਹਾਂਜੀ
ਵਾਹਿਗੁਰੂ ਜੀ ਪਾਤਸ਼ ਅਰਬ ਰੂਦ ਕੇ ਮੇਲ ਤੂੰ ਧਾਰ ਪਰ ਸਤ ਨਭ ਗੈਲ ਮਨਹੋ ਘਟਾ ਵਡ ਸੋਰ ਉਠਾਵਹਿ ਜਹੈ ਕਹਿ ਆਵਨ ਗਗਨ ਕਹੋ ਛਾਵਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ ਆਪ ਸਰਬੱਤ ਸੰਗਤਾਂ ਜੋ ਵੀ ਮਾਈ ਭਾਈ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸੁਸ਼ੋਭਿਤ ਹੋ ਸੋਦਾ ਦੀ ਬਾਣੀ ਦਾ ਜਾਪ ਹੋਇਆ ਨਿਤ ਦੇ ਨਿਯਮ ਅਨੁਸਾਰ ਅਰਦਾਸ ਮੁਖਵਾਗ ਉਪਰੰਤ ਜੋ ਲੜੀਵਾਰ ਗੁਰ ਇਤਿਹਾਸ ਦੀ ਕਥਾ ਚੱਲ ਰਹੀ ਹੈ ਉਹਦੇ ਵਿੱਚ ਮੁਗਲ ਖਾਨਦਾਨ ਦਾ ਇਤਿਹਾਸ ਜਾਣਕਾਰੀ ਹਿੱਤ ਭਾਈ ਸੰਤੋਖ ਸਿੰਘ ਸਾਹਿਬ ਨੇ ਦਿੱਤਾ ਹੈ ਤਾਂ ਕਿ ਪਤਾ ਚੱਲ ਜਾਏ ਵੀ ਮੁਗਲਾਂ ਦੇ ਵਿੱਚ ਕਿਹੜੇ ਗੁਰੂ ਸਾਹਿਬ ਜੀ ਦੇ ਪੱਖ ਕਰਨ ਵਾਲੇ ਸਨ ਕਿਹੜੇ ਵਿਰੋਧ ਕਰਨ ਵਾਲੇ ਸਨ ਉਹ ਖਾਨਦਾਨ ਦੀ ਸਾਰੀ ਵਾਕਫੀਅਤ ਦਿੱਤੀ ਹੈ ਸ਼ਾਹਜਹਾਨ ਦੇ ਚਾਰੇ ਪੁੱਤਰਾਂ ਦਾ ਵੇਰਵਾ ਪਿੱਛੇ ਆਇਆ ਕਿ ਵੱਡਾ ਸਪੁੱਤਰ ਜਿਹੜਾ ਦਾਰਾ ਸਪੋਹ ਹੈ ਸ਼ਾਹਜਹਾਨ ਇਸੇ ਨੂੰ ਗੱਦੀ ਦੇਣੀ ਚਾਹੁੰਦਾ ਸੀ ਹੱਕ ਵੀ ਉਸੇ ਦਾ ਬਣਦਾ ਸੀ ਪੁੱਤਰਾਂ ਦੀ ਬਗਾਵਤ ਹੋਈ ਬੰਗਾਲ ਦਾ ਸੂਬਾ ਤੇ ਉੱਧਰ ਉਜੈਨ ਦੇ ਇਲਾਕੇ ਦਾ ਮਾਲਵੇ ਦਾ ਸੂਬਾ ਦੱਖਣ ਦਾ ਸੂਬਾ ਇਹ ਸਾਰੇ ਇਕੱਠੇ ਹੋ ਕਰਕੇ ਦਿੱਲੀ ਤੇ ਔਰੰਗਜ਼ੇਬ ਦੀ ਕਮਾਂਡ ਹੇਠ ਇਹਨਾਂ ਨੇ ਹਮਲਾ ਕਰਨ ਵਾਸਤੇ ਚੜ੍ਹਾਈ ਕੀਤੀ ਹੈ ਦਾਰਾ ਸਪੋਹ ਨੂੰ ਪਤਾ ਲੱਗਿਆ ਸ਼ਾਹਜਹਾਨ ਨੂੰ ਆਗਰੇ ਵਿੱਚ ਛੱਡ ਕੇ ਚੰਬਲ ਨਦੀ ਦੇ ਘਾਟਾਂ ਨੂੰ ਆ ਕੇ ਰੋਕਿਆ ਬੇੜੀਆਂ ਸਾਰੀਆਂ ਕਾਬੂ ਕਰ ਲਈਆਂ ਕਿ ਦੁਸ਼ਮਣ ਇੱਧਰ ਆਉਣਾ ਹੀ ਨਾ ਪਾਵੇ ਔਰੰਗਜ਼ੇਬ ਬੜਾ ਚਲਾਕ ਬੰਦਾ ਸੀ ਇਸ ਨੇ ਉਸ ਇਲਾਕੇ ਦੇ ਬੰਦੇ ਇਕੱਠੇ ਕੀਤੇ ਕਿ ਘਾਟ ਸਾਰੇ ਰੁਕੇ ਹੋਏ ਮੈਂ ਪਾਰ ਜਾਣਾ ਚਾਹੁੰਦਾ ਉਸ ਇਲਾਕੇ ਦੇ ਜਾਣੂ ਜਿਹੜੇ ਸਨ ਉਹਨੇ ਕਿਹਾ ਕਿ ਇੱਥੋਂ 20 ਮੀਲ ਅਗਰ ਪਿੱਛੇ ਹਟ ਕੇ ਜਾਓ ਉੱਥੇ ਨਦੀ ਦਾ ਵੇਗ ਐਸਾ ਹੈ ਤੁਸੀਂ ਘੋੜਿਆਂ ਤੇ ਚੜ੍ਹੇ ਚੜਾਏ ਪਾਰ ਜਾ ਸਕਦੇ ਘੋੜਿਆਂ ਤੇ ਚੜ੍ਹੇ ਚੜਾਏ ਪਾਰ ਲੰਘੇ ਹੈ ਤੇ ਫਿਰ ਉੱਥੇ ਜਾ ਕੇ ਪੂਰੀ ਕੈਮੀ ਕੀਤੀ ਕੈਮੀ ਕਰਕੇ ਜਦੋਂ ਚੜ੍ਹਾਈ ਕੀਤੀ ਹੈ ਦੋਨੋਂ ਦਲਾਂ ਦਾ ਆਮੋ ਸਾਹਮਣਾ ਮੁਕਾਬਲਾ ਹੋਇਆ ਦੋਨੇ ਭਰਾ ਲੜ ਰਹੇ ਹਨ ਰਾਜ ਵਾਸਤੇ ਇੱਕ ਪਾਸੇ ਔਰੰਗਜ਼ੇਬ ਹੈ ਦੂਜੇ ਪਾਸੇ ਦਾਰਾ ਸਪੋਹ ਹੈ ਸ਼ਾਹਜਹਾਨ ਦੀ ਦਿੱਲੀ ਦੇ ਤਖ਼ਤ ਦੀ ਫੌਜ ਉਹਦੇ ਕੋਲ ਦੱਖਣ ਦੀ ਮੁਰਾਦ ਬਖਸ਼ ਦੀ ਇਹ ਦੋਨੇ ਇਕੱਠੇ ਹੋ ਕੇ ਚੱਲੇ ਸਨ। ਤੋ ਜਿਸ ਪ੍ਰਕਾਰ ਅੱਗੇ ਲੜਾਈ ਦਾ ਨਕਸ਼ਾ ਭਾਈ ਸਾਹਿਬ ਜੀ ਨੇ ਮੰਨਿਆ, ਆਓ ਮਨ ਵਿੱਚ ਇਕਾਗਰ ਕਰਕੇ ਸੁਣੋ। ਦੋਨੋਂ ਦਲ ਮੁਕਾਬਲੇ ਤੇ ਆ ਗਏ ਹੈ ਤੇ ਸ਼ਸਤਰ ਦਾ ਇੱਕ ਦੂਜੇ ਉੱਤੇ ਪ੍ਰਹਾਰ ਕਰ ਰਹੇ ਹਨ। ਸੋ ਜਿਸ ਪ੍ਰਕਾਰ ਅੱਗੇ ਵਿਚਾਰ ਆਉਂਦੀ ਹੈ ਸੁਣੋ ਜੀ।
ਵਾਹਿਗੁਰੂ ਜੀ
ਆਤਿਸ਼ ਨਾਮ ਅੱਗ ਦਾ ਹੁੰਦਾ, ਅੱਗ ਔਰ ਬਰੂਦ ਨੂੰ ਮੇਲ ਕਰਕੇ ਇਕੱਠੇ ਕਰਕੇ, ਯਾਨੀ ਜਦੋਂ ਬਰੂਦ ਨੂੰ ਪਲੀਤਾ ਦਿੱਤਾ ਜਾਂਦਾ ਉਦੋਂ ਹੀ ਤੋਪ ਚੱਲਦੀ ਹੈ, ਉਦੋਂ ਹੀ ਤੋੜੇਦਾਰ ਬੰਦੂਕਾਂ ਰਹਿ ਕਿਲੇ ਛੋਟੀਆਂ ਸਭ ਉਹਦੇ ਨਾਲ ਚੱਲਦੀਆਂ। ਇਉਂ ਬਰੂਦ ਨੂੰ ਅੱਗ ਮੇਲ ਕਰਕੇ
ਧੂਮ ਧਾਰ ਪਰ ਸਤਨ ਬਗੈਲ,
ਤੇ ਧੂਮ ਨਾਮ ਹੈ ਧੂਏ ਦਾ, ਤੇ ਧੂਆਂ ਧਾਰ ਹੋ ਗਿਆ ਧੂਏ ਦੀਆਂ ਧਾਰਾਂ ਬੱਦਲਾਂ ਦੀਆਂ ਧਾਰਾਂ ਦੀ ਤਰ੍ਹਾਂ, ਤੇ ਉਹ ਪਰਸਤ ਫੈਲ ਰਹੀਆਂ। ਨਵ ਨਵੇਂ ਆਕਾਸ਼ ਦਾ ਆਕਾਸ਼ ਦੇ ਵਿੱਚ ਆਕਾਸ਼ ਦੇ ਗੈਲ ਕਈਏ ਰਸਤੇ ਇਸ ਪ੍ਰਕਾਰ ਉਹ ਧੂੰਆਂ ਫੈਲ ਰਿਹਾ ਹੈ।
ਮਨਹੋਂ ਘਟਾ ਵੱਡ ਸੋਹਰੇ ਉਠਾਵੇ ਹੈ,
ਤੇ ਭਾਈ ਸਾਹਿਬ ਰੂਪ ਕਲੰਕਾਰ ਵਰਤੇ ਕਹਿੰਦੇ, ਇਉਂ ਮਨੋ ਇਉਂ ਜਾਣੋ ਕਿ ਜਿਵੇਂ ਸਾਵਣ ਭਾਦਰੋਂ ਦੇ ਮਹੀਨੇ ਬੱਦਲਾਂ ਦੀਆਂ ਘਟਾ ਚੜ ਕੇ ਆ ਜਾਂਦੀਆਂ, ਇਨਾ ਧੂਆਂ ਉੱਠ ਰਿਹਾ ਹੈ ਇਸ ਪ੍ਰਕਾਰ ਉਠਾ ਰਹੇ ਹੈ।
ਜਹ ਕਹਿ ਅਵਨੇ ਗਗਨ ਕਉ ਛਾਵੇ ਹੈ,
ਜਿੱਥੇ ਕਿੱਥੇ ਵੀ ਧਰਤੀ ਦੇ ਉੱਤੇ ਸਾਸੀ ਧੂਆਂ ਉੱਠ ਰਿਹਾ ਹੈ, ਉਹਨੇ ਆਕਾਸ਼ ਨੂੰ ਢੱਕ ਲਿਆ ਹੈ।
ਧੋਪ ਤੁਫੰਗ ਮਹਾ ਕਰ ਕੰਤੀ,
ਤੇ ਤੋਪਾਂ ਔਰ ਇਹਨਾਂ ਦੇ ਨਾਲ ਤੁਫੰਗਾਂ ਲੰਬੀ ਤੋੜੇਦਾਰ ਬੰਦੂਕਾਂ ਤੇਗਾਂ ਕਰਕੰਤੀ ਨਾਮ ਕੜਕਦ ਹੈ, ਇਹ ਕੜਕ ਰਹੀਆਂ ਸ਼ਾਸਤਰ ਜਦੋਂ ਵੱਜਦੇ ਨ।
ਵਾਰ ਵਾਰ ਜਨ ਗਾਜ ਗਰੰਤੀ,
ਤੇ ਵਾਰ ਵਾਰ ਮਨ ਨੂੰ ਗੱਜਣਾ ਕਰ ਰਹੇ ਨੇ, ਤੇ ਬਾਜ ਬਾਜ ਮਤਲਬ ਵਾਰ ਵਾਰ ਇਉਂ ਸਮਝ ਲਓ ਹਾਥੀ ਡਿੱਗ ਰਹੇ ਨੇ। ਐਸਾ ਵੀ ਹੈ
ਧੌਂਸੇ ਤੂੰ ਘਰ ਓਰੀ,
ਤੇ ਧੌਂਸੇ ਜਿਹੜੇ ਨਗਾਰੇ ਤੇ ਉਹ ਤੂੰ ਘਰ ਰਹੇ ਨੇ, ਆਵਾਜ਼ ਦੇ ਰਹੇ ਨੇ ਚੌਂ ਓਰੀ, ਚਾਰੇ ਪਾਸੇ ਤੋਂ ਆਵਾਜ਼ ਨਗਾਰਿਆਂ ਦੀ ਆ ਰਹੀ ਹੈ।
ਜਨ ਘਨ ਗਰਜੈ ਘੁੰਡਤ ਘੋਰੀ,
ਤੇ ਮਾਨੋ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਬੱਦਲ ਗੱਜ ਰਿਹਾ ਹੈ, ਕੰਨ ਨਾਮ ਬੱਦਲ ਦਾ, ਗਰਜਨਾ ਨਾਮ ਆਵਾਜ਼ ਦੇਣ ਦਾ, ਗੱਜ ਰਿਹਾ ਹੈ ਜਨ ਜਿਹੜੇ ਸਿਪਾਹੀ ਲੜਨ ਵਾਲੇ, ਤੋ ਇਸ ਪ੍ਰਕਾਰ ਘੁੰਡਤ ਘੋਰੀ ਘੋਰ ਭਿਆਨਕ ਇਸ ਪ੍ਰਕਾਰ ਦਾ ਰੂਪ ਬਣਿਆ ਹੋਇਆ ਹੈ।
ਸੁਪਟ ਗ੍ਰਹਿ ਘਾਇਲ ਤਰਖੰਤੇ,
ਤੇ ਜਿਹਨੇ ਜਿਹੜੇ ਸੀ ਸੂਰਮੇ ਨ ਉਹ ਧਰਤੀ ਦੇ ਡਿੱਗੇ ਹੈ ਕਾਇਲ ਹੋ ਕਰਕੇ, ਤੇ ਤੜਫ ਰਹੇ ਹਨ, ਸ਼ਸਤਰ ਲੱਗੇ ਹੋਏ, ਕੋਈ ਪਾਣੀ ਦੇਣ ਵਾਲਾ ਨਹੀਂ ਹੈ।
ਸ੍ਰੋਣਤ ਬਮਤੇ ਕਿਤਕ ਮਰੰਤੇ,
ਤੇ ਸ੍ਰੋਣਤ ਨਾਮ ਹੈ ਖੂਨ ਦਾ, ਉਹਨਾਂ ਦੇ ਲਹੂ ਵਹਿ ਰਿਹਾ ਹੈ, ਤੇ ਉਹ ਬਹੁਤ ਸਾਰਾ ਲਹੂ ਬੰਮ ਤੇ ਜਿਵੇਂ ਉਲਟੀਆਂ ਲੱਗੀਆਂ ਹੁੰਦੀਆਂ ਕਈਆਂ ਦੇ ਮੂੰਹਾਂ ਦੇ ਵਿੱਚੋਂ ਵੀ ਜਾਂਦਾ ਹੈ, ਕਈਆਂ ਦੇ ਜ਼ਖਮਾਂ ਦੇ ਵਿੱਚੋਂ, ਤੇ ਇਸ ਪ੍ਰਕਾਰ ਉਹ ਕਿਤਕ ਮਰੰਤੇ ਕਿੰਨੇ ਤੜਫਦੇ ਨੇ, ਕਿੰਨੇ ਮਰ ਗਏ ਹਨ।
ਗੋਰੇ ਲਗੇ ਉਡੇ ਨਰ ਬਾਜੀ,
ਕਹਿੰਦੇ ਗੋਲੀਆਂ ਲੱਗਿਆਂ ਤੋਂ, ਵੱਡੇ ਵੱਡੇ ਤੋਪਾਂ ਦੇ ਗੋਲੇ ਲੱਗੇ ਤੋਂ, ਤੇ ਬਹੁਤ ਸਾਰੇ ਮਨੁੱਖ ਤੇ ਬਹੁਤ ਸਾਰੇ ਘੋੜੇ ਉੱਡ ਗਏ ਗੁਰੂ ਦੇ ਅੱਗੇ।
ਦੋਹਾਂ ਦਿਸ ਫਿਰਹੇ ਸੈਨ ਨਹਿ ਭਾਜੀ,
ਪਰ ਦੋਨਾਂ ਦਿਸ਼ਾਂ ਤੋਂ ਫੌਜ ਨਹੀਂ ਭੱਜੀ ਅਜੇ ਕਿਸੇ ਦੀ। ਸੂਰਮੇ ਲੜ ਰਹੇ ਨੇ ਤੇ ਉਹਨਾਂ ਦੇ ਚੀਥੜੇ ਉੱਡ ਰਹੇ ਨੇ, ਮਾਸ ਹੱਡੀਆਂ ਲੋਥੜੇ ਉੱਡ ਰਹੇ ਨੇ, ਪਰ ਘਬਰਾ ਨਹੀਂ ਰਹੇ, ਸੂਰਮੇ ਲੜ ਰਹੇ ਨੇ।
ਗੁਲਕਾ ਲਾਗੇ ਫੁੱਟ ਹੈ ਅੰਗਾ,
ਤੇ ਗੋਲੀਆਂ ਲੱਗ ਰਹੀਆਂ ਤੇ ਅੰਗ ਗੋਲੀਆਂ ਦੇ ਨਾਲ ਟੁੱਟ ਰਹੇ, ਇਸ ਪ੍ਰਕਾਰ ਦਾ ਭਿਆਨਕ ਜੰਗ ਹੋ ਰਿਹਾ ਹੈ।
ਟੁੱਟ ਹੈ ਅਸਥੀ ਸ੍ਰੋਣਤ ਰੰਗਾ,
ਤੇ ਟੁੱਟ ਹੈ ਟੁੱਟ ਰਹੀਆਂ ਅਸਥੀ ਨਾਮ ਹੱਡੀਆਂ ਦਾ, ਹੱਡੀਆਂ ਟੁੱਟ ਰਹੀਆਂ ਸ੍ਰੋਣਤ ਰੰਗਾ, ਲਾਲ ਰੰਗ ਦਾ ਖੂਨ ਜਿਹੜਾ ਉਹ ਜਿਸਮ ਤੋਂ ਨਿਕਲ ਰਿਹਾ ਹੈ।
ਤੋਪ ਤੁਪਕ ਆਦਿਕ ਗਰਜੰਤ,
ਤੇ ਤੋਪਾਂ ਬੰਦੂਕਾਂ ਛੋਟੀਆਂ ਤੋਪਾਂ ਸਾਰਿਆਂ ਦੇ ਵਿੱਚੋਂ ਗਰਜਵੀਂ ਆਵਾਜ਼ ਆ ਰਹੀ ਹੈ,
ਮਾਰ ਮਾਰ ਜਨ ਸੁਪਟ ਭਜੰਤ।
ਇਹ ਮਾਰ ਮਾਰ ਜਿਹੜੇ ਸੁਪਟ ਸੂਰਮੇ ਨੇ ਉਹਨਾਂ ਨੂੰ ਮਾਨੋ ਭਜਾ ਰਹੇ ਹੈ ਮਾਰ ਮਾਰ ਕੇ।
ਗਲਤ ਹਰੇਖਾ ਬਾਜੀ ਘਨੇ,
ਬਾਜੀ ਨਾਮ ਹੈ ਘੋੜਿਆਂ ਦਾ, ਹਰੇਖਾ ਨਾਮ ਹੈ ਹਿਣਕਣ ਦਾ। ਤੇ ਘੋੜੇ ਜਿਹੜੇ ਨਾ ਉਹ ਹਿਣਕਦੇ ਹੈ। ਇਸ ਪ੍ਰਕਾਰ ਬਹੁਤ ਸਾਰੇ
ਗਜ ਚਿੰਘਾਰਤ ਤ੍ਰਾਸਨ ਸਨੇ,
ਘੋੜਾ ਹਿਣਕਦਾ ਹੁੰਦਾ ਹੈ, ਜਿਹੜਾ ਹਾਥੀ ਹੈ ਉਹ ਚਿੰਘਾਰਦਾ ਹੁੰਦਾ, ਉਹਦੀ ਇਸ ਤਰ੍ਹਾਂ ਦੀ ਜਿਵੇਂ ਚਿੰਘਾੜ ਮਾਰਦਾ ਨਿਆਣਾ। ਤੇ ਹਾਥੀ ਜਿਹੜੇ ਗਜ ਹਾਥੀ ਦਾ ਨਾਮ ਚਿੰਘਾਰਤ ਤ੍ਰਾਸਤ ਕਹੇ, ਡਰਦੇ ਮਾਰੇ ਬਹੁਤ ਸਾਰੇ।
ਆਮ ਇੱਕ ਸ੍ਰੋਣਤ ਕਰਦਮ ਹੋਵਾ,
ਮਨ ਨੂੰ ਕਹਿੰਦੇ ਜਿਵੇਂ ਮਿੱਟੀ ਦੇ ਵਿੱਚ ਪਾਣੀ ਪਾ ਦਈਏ ਚਿੱਕੜ ਹੋ ਜਾਂਦਾ, ਤੇ ਇੱਧਰ ਖੂਨ ਔਰ ਮਾਸ ਦੋਨਾਂ ਦਾ ਮਿਲ ਕੇ ਕਰਦਮ ਕੀ ਹੈ ਚਿੱਕੜ ਹੋ ਗਿਆ ਹੈ।
ਮਰੇ ਮ੍ਰਿਤਕ ਭੀਖਨ ਥਲ ਜੋਵਾ,
ਤੇ ਇਹ ਮਰ ਗਏ ਨ, ਤੇ ਬਹੁਤ ਭਿਆਨਕ ਅਸਥਾਨ ਨਜ਼ਰ ਆ ਰਿਹਾ ਹੈ।
ਜਾਏ ਪਰਹੇ ਗਨ ਕਰ ਕਰ ਹੇਲਾ,
ਤੇ ਜਾਏ ਪਰੇ ਜਾ ਜਾ ਕੇ ਹੱਲਾ ਮਾਰ ਮਾਰ ਕੇ ਇੱਕ ਦੂਜੇ ਤੇ ਪੈਂਦੇ ਨਾ।
ਜਵਾਲਾ ਬੰਮਣੀ ਤਜ ਤਿਸ ਬਲਾ,
ਉਸ ਵੇਲੇ ਸਾਧ ਸਿੰਘ ਜੀ ਬੜੇ ਬਲ ਕਰਕੇ ਜਵਾਲਾ ਬੰਮਣੀ, ਜਵਾਲਾ ਨਾਮ ਹੈ ਅੱਗ ਦਾ, ਤੇ ਬੰਮਣੀ ਨਾਮ ਹੁੰਦਾ ਜਿਵੇਂ ਉਲਟੀ ਨੂੰ ਕਹਿ ਦਿੰਦੇ ਆ ਵੀ ਉਲਟੀ ਆਉਂਦੀ ਹੈ, ਤੇ ਇਸੇ ਤਰ੍ਹਾਂ ਜਿਹਦੇ ਮੂੰਹ ਦੇ ਵਿੱਚੋਂ ਅੱਗ ਉਗਲਛਦੀ ਹੈ ਉਹਨੂੰ ਕਹਿੰਦੇ ਨੇ ਜਵਾਲਾ ਬੰਮਣੀ। ਅੱਗ ਉਗਲਛਣ ਵਾਲਾ ਯੰਤਰ ਬੰਦੂਕ, ਤਾਜੇ ਤਿਸ ਬਲਾ, ਉਹ ਬਲ ਕਰਕੇ ਇਉਂ ਬੰਦੂਕਾਂ ਜਿਹੜੀਆਂ ਚਲਾਉਂਦੇ ਹਨ।
ਮੁੰਡ ਤੁੰਡ ਫੋਰਤ ਇਮ ਗੋਰੀ,
ਤੇ ਇਸ ਤਰ੍ਹਾਂ ਜਿਵੇਂ ਧੜ ਦੇ ਉੱਤੋਂ ਮੁੰਡ ਜਿਹੜਾ ਸਿਰ ਹੈ ਉਹਨੂੰ ਭੰਨ ਦਿੰਦੀਆਂ ਨੇ ਗੋਲੀਆਂ।
ਮਨਹੋਂ ਗੁਲੇਲਨ ਹੰਡੀਆਂ ਫੋਰੀ,
ਤੇ ਮਨੋ ਇਉਂ ਲੱਗਦਾ ਹੈ ਕਿ ਜਿਵੇਂ ਗੁਲੇਲਾਂ ਦੇ ਨਾਲ ਕੋਈ ਹਾਂਡੀ ਭਰ ਦਿੰਦਾ ਹੋਵੇ, ਤੌੜੀ ਨੂੰ ਭਰ ਦਿੰਦਾ ਹੈ ਹਾਂਡੀ ਨੂੰ, ਇਹ ਹੱਲ ਹੋ ਰਿਹਾ।
ਦੋਹਾਂ ਦੇ ਤੋਪਾਂ ਚੱਲੇ ਹਜ਼ਾਰਾਂ,
ਦੋਨਾਂ ਪਾਸਿਆਂ ਤੋਂ ਹਜ਼ਾਰਾਂ ਤੋਪਾਂ ਚੱਲ ਰਹੀਆਂ, ਕੋਈ ਹਿਸਾਬ ਕਿਤਾਬ ਨਹੀਂ ਕਿੰਨੀਆਂ ਤੋਪਾਂ ਚੱਲਦੀਆਂ।
ਅਵਨੀ ਕੰਪਤ ਜਨ ਡਰ ਭਾਰੂ,
ਤੇਰੇ ਭਾਈ ਇਉਂ ਲੱਗਦਾ ਜਿਵੇਂ ਧਰਤੀ ਉਹ ਕਵਾ ਕੇ ਰੱਖ ਦਿੱਤੀ, ਬੜਾ ਭਾਰੀ ਡਰ ਲੱਗ ਰਿਹਾ ਹੈ।
ਪਰੇ ਉਹ ਸ਼ਬਦ ਕੋ ਰੋਰ ਮਹਾਨਾ,
ਸ਼ਬਦ ਦਾ ਬਹੁਤ ਰੌਲਾ ਪੈ ਰਿਹਾ ਮਹਾਨ।
ਕਹੀ ਬਾਤ ਜਨ ਸੁਣਿਆ ਨਾ ਕਾਨਾ,
ਇੱਕ ਦੂਜੇ ਦੀ ਗੱਲ ਕਹੀ ਹੋਈ ਕੰਨ ਤੱਕ ਨਹੀਂ ਪਹੁੰਚਦੀ, ਇੰਨਾ ਰੌਲਾ ਪੈਂਦਾ।
ਅੰਧ ਧੁੰਦ ਬਾਰੂ ਦੇ ਉਠਾਇਓ,
ਅੰਧ ਧੁੰਦ ਬਾਰੂ ਉਹਦੇ ਨਾਲ ਇੰਨਾ ਅੰਧਾ ਧੁੰਦ ਹੋ ਚੁੱਕੀ ਹੈ ਕਿ ਜਿਵੇਂ ਧੁੰਦ ਛਾਈ ਹੁੰਦਾ ਬੱਦਲ, ਇਸ ਤਰ੍ਹਾਂ ਅੰਨੇ ਕਰ ਰਿਹਾ, ਦਿਸਦਾ ਨਹੀਂ ਹੈ ਕੁਛ ਵੀ।
ਤੂੰ ਜੋ ਤਚਾ ਹੁੰਦੇ ਸਛਾਇਓ,
ਤੂੰ ਹੀ ਤੂੰ ਸਾਰੇ ਚਾਸ ਪੇਰੇ ਛਾਇਆ ਹੋਇਆ ਹੈ।
ਮਨੋ ਮੇਘ ਸਗਰੋ ਇੱਕ ਥਾਏ,
ਮਨੋ ਇਉਂ ਲੱਗਦਾ ਹੈ ਕਿ ਜਿਵੇਂ ਮੇਘ ਬੱਦਲ ਸਾਰੇ ਇੱਕ ਥਾਂ ਇਕੱਠਾ ਹੋ ਗਿਆ ਹੋਵੇ, ਇਸ ਪ੍ਰਕਾਰ ਲੱਗਦਾ ਹੈ।
ਛਿਤ ਪਰ ਫਿਰ ਛਾਏ ਇੱਕ ਭਾਏ,
ਤੇ ਛਿਤ ਨਾਮ ਹੈ ਧਰਤੀ ਦਾ, ਧਰਤੀ ਦੇ ਉੱਤੇ ਮਾਨੋ ਬੱਦਲੇ ਹੀ ਸਾਰੇ ਛਾ ਰਹੇ, ਬੱਦਲੇ ਹੀ ਸਾਰੇ ਘੁੰਮ ਰਹੇ ਹਨ।
ਭੁਜੰਗ ਪਰਿਆਤ ਛੰਦ ਵੱਡੇ ਵੀਰ ਪੰਖੇ ਕਰੈ ਜੁਦ ਸੁਦੰ,
ਜਾਪ ਸਾਹਿਬ ਦੇ ਵਿੱਚ ਮਹਾਰਾਜ ਨੇ ਛੰਦ ਦਸਮ ਗ੍ਰੰਥ ਚ ਬਹੁਤ ਵਰਤਿਆ ਹੈ, ਤੇ ਇਹਦੀ ਜਿਹੜੀ ਚਾਲ ਹੈ, ਭੁਜੰਗ ਨਾਮ ਸੱਪ ਦਾ ਹੁੰਦਾ ਹੈ, ਪਰਿਆਤ ਨਾਮ ਜਾਣਦਾ ਹੈ, ਜਿਵੇਂ ਸੱਪ ਚੱਲਦਾ ਨਾ ਬਲ ਮਾਰ ਕੇ ਸਿੱਧਾ ਨਹੀਂ ਤੁਰ ਸਕਦਾ, ਇਹ ਛੰਦ ਜਿਹੜਾ ਇਸ ਤਰ੍ਹਾਂ ਸੱਪ ਦੀ ਤਰ੍ਹਾਂ ਇਹਦੇ ਵਿੱਚ ਆਵਾਜ਼ ਨੂੰ ਲਚਕ ਦੇਣੀ ਪੈਂਦੀ ਹੈ, ਜਿਹੜਾ ਜੇ ਛੰਦ ਨੂੰ ਛੰਦ ਦੀ ਤਰ੍ਹਾਂ ਬੋਲਣਾ ਹੋਵੇ। ਤੋ ਇਸ ਕਰਕੇ ਸਾਸੀ ਭਿਅੰਗ ਪ੍ਰਿਆਤ ਛੰਦ ਸੱਪ ਜਿਵੇਂ ਜਾਂਦਾ ਹੈ, ਤੇ ਇਹ ਸਾਸ ਜੀ ਸਾਰੀ ਵਿਦਿਆ ਜਿਹੜੀ ਹੈ ਸ਼ੇਸ਼ਨਾਗ ਦੇ ਮੁਖ ਤੋਂ ਹੀ ਉਚਾਰਨ ਕੀਤੀ ਗਈ ਹੈ। ਤੋ ਇਸ ਪ੍ਰਕਾਰ ਸਾਧ ਸਿੰਘ ਕਹਿ ਰਹੇ ਨੇ ਭਿਆਨ ਪ੍ਰਿਆਤ ਛੰਦ ਵੱਡੇ ਵੀਰ ਵੰਕੇ ਪੜ੍ਹਦੀ ਹੈ, ਵੱਡੇ ਵੀਰ ਵੰਕੇ ਕਰੇ ਜੁੱਧ ਸੁਧਨ, ਇਹ ਜਿਵੇਂ ਜਾਪ ਸਾਹਿਬ ਦੇ ਅੱਖਰ ਹੈ ਉਸੇ ਤਰ੍ਹਾਂ ਦੇ ਅੱਖਰ ਹੈ, ਕਿਉਂਕਿ ਛੰਦ ਇੱਕੋ ਹੀ ਹੈ ਨਾ। ਤੇ ਭਿਆਨ ਪ੍ਰਿਆਤ ਛੰਦ ਹੈ ਜਿਹੜੇ, ਇਹ ਲਗਭਗ 17 ਕਿਸਮਾਂ ਨੇ ਇਹਦੀਆਂ ਵੀ, ਇਹ ਇੱਕੋ ਤਰ੍ਹਾਂ ਦਾ ਨਹੀਂ ਹੁੰਦਾ। ਤੇ ਇੱਕ ਛੰਦ ਇਸ ਕਿਸਮ ਦਾ ਹੈ ਵੀ ਲਿਖਣ ਦੇ ਵਿੱਚ ਅੱਖਰ ਹੋਰ ਤਰ੍ਹਾਂ ਆਉਂਦੇ ਆ, ਉਚਾਰਨ ਕਰਨ ਵਿੱਚ ਹੋਰ ਤਰ੍ਹਾਂ ਆਉਂਦੇ ਆ, ਉਹ ਉਹਦਾ ਨਿਯਮ ਹੈ। ਤੇ ਜਿਵੇਂ ਜਾਪ ਸਾਹਿਬ ਦੇ ਵਿੱਚ ਇਹ ਸਾਧ ਸਿੰਘ ਜੀ ਇਹ ਜਿਹੇ ਭੇਦ ਜਿਹੜੇ ਮਹਾਰਾਜ ਸਾਹਿਬ ਨੇ ਰੱਖੇ ਹੋਏ ਹਨ, ਕਲੰਕੰ ਬਿਨਾਂ ਨੇ ਕਲੰਕੀ ਸਰੂਪੇ, ਹੁਣ ਜਦੋਂ ਇਹ ਪੜ੍ਹੋਗੇ ਤੁਸੀਂ, ਚਲੋ ਹੁਣ ਤਾਂ ਜਾਪ ਗੁੜਕੇ ਛਾਪਣ ਵਾਲਿਆਂ ਨੇ ਉਹੀ ਮਿਹਰਬਾਨੀ ਕਰਤੀ ਨਾ, ਛਾਪ ਹੀ ਉਹਨੇ ਦਿੱਤਾ ਹੁੰਦਾ। ਪਰ ਉਹ ਜਿਹੜਾ ਲਿਖਣ ਦੇ ਵਿੱਚ ਆਉਂਦਾ, ਕਲੰਕੰ ਬਿਨਾਨੇ ਕਲੰਕੀ ਸਰੂਪੇ, ਇਹ ਲਿਖਣ ਦੇ ਵਿੱਚ ਇਹ ਆਊਗਾ, ਕਲੰਕੰ ਬਿਨਾਨੇ ਕਲੰਕੀ ਸਰੂਪੇ। ਪਰ ਜਿਸ ਵੇਲੇ ਅਰਥ ਕਰਨਾ ਹੈ ਤੇ ਉਹ ਸਾਧ ਸਿੰਘ ਜੀ ਫਿਰ ਉਸ ਢੰਗ ਦੇ ਨਾਲ ਹੋਊਗਾ, ਕਲੰਕੰ ਬਿਨਾਨੇ ਕਲੰਕੀ ਸਰੂਪੇ। ਉਹ ਵੀ ਉੱਥੇ ਵਿਚਾਰਾਂ ਹੋਈਆਂ ਸੀ ਪਿੰਡ ਦੇ ਸਾਰੇ ਜਣੇ ਇਕੱਠੇ ਹੋਏ ਸੀ, ਤੇ ਉਹਦੇ ਸਾਰੇ ਮਤਭੇਦ ਛੱਡ ਕੇ ਵੀ ਕਿਹੜੇ ਉੱਧਰ ਵਾਲੇ ਨੇ ਕਿਹੜੇ ਉੱਧਰ ਵਾਲੇ, ਵੀ ਭਾਈ ਸੰਪਰਦਾਇਕ ਹੈ ਵੀ ਆਹ ਪਾਠ ਦਾ ਦੱਸੋ ਕਿਵੇਂ ਆ, ਤੇ ਆਪਸ ਵੀ ਜੀ ਕਰਦੇ ਕਰਾਉਂਦੇ ਰਹੇ। ਫਿਰ ਮਹਾਂਪੁਰਖਾਂ ਦੇ ਕੋਲ ਜਾ ਕੇ ਫਿਰ ਉਹਨਾਂ ਨੇ ਦੱਸਿਆ ਕਿ ਭਾਈ ਇਹ ਇੱਕ ਕਿਸਮ ਦਾ ਨਹੀਂ, ਇਹ ਬਹੁਤ ਕਿਸਮ ਦੇ ਨੇ, ਜਦੋਂ ਸ਼ਬਦਾਂ ਦਾ ਭੇਦ ਨਹੀਂ ਤਾਂ ਰੌਲਾ। ਜਿੰਨੇ ਦਸਮ ਦੇ ਪੁਰਾਣੇ ਸਰੂਪ ਨੇ ਉਹਨਾਂ 'ਚ ਲਿਖਣ ਦੇ ਵਿੱਚ ਤਾਂ ਹੈ ਇਸੇ ਤਰ੍ਹਾਂ, ਕਲੰਕ ਬਿਨਾਨੇ ਕਲੰਕੀ ਸਰੂਪ, ਲਿਖਣ 'ਚ ਇਹ ਨਹੀਂ ਤੇ ਉਚਾਰਨ ਇੱਕ ਨਹੀਂ ਕਰਨਾ, ਕਲੰਕ ਬਿਨਾਨੇ ਕਲੰਕੀ ਸਰੂਪ, ਇਹ ਅਰਥ ਵੀ ਉਵੇਂ ਕਰਨਾ। ਤੋ ਇਸ ਕਰਕੇ ਤੇ ਇਹਦਾ ਅਰਥ ਵੀ ਜੇ ਉਸੇ ਢੰਗ ਦੇ ਨਾਲ ਕਰਨਾ ਹੋਵੇ ਤਾਂ ਐਸੀ ਕੋਈ ਬਾਤ ਨਹੀਂ ਵੀ ਇਹਦਾ ਅਰਥ ਨਾ ਬਣ ਦੋ। ਮੈਂ ਵੀ ਪੁਰਾਣੇ ਸਰੂਪ ਦੇਖੇ, ਉਦੋਂ ਬਾਅਦ ਪੁਰਾਣਿਆਂ ਸਰੂਪਾਂ 'ਚ ਮਹਾਰਾਜ ਨੇ ਪਾਠ ਐਂ ਲਿਖਿਆ, ਕਲੰਕ ਬਿਨਾਨੇ ਕਲੰਕੀ ਸਰੂਪ, ਤੇ ਉਹਦਾ ਸਾਸ ਵੀ ਫਿਰ ਅਰਥ ਬਣੇਗਾ ਕਿ ਜਿਹੜੇ ਕਲੰਕੀ ਸਰੂਪ ਹੈ, ਜਿਹੜੇ ਜਿਹੜੇ ਕਲੰਕ ਵਾਲੇ ਪੁਰਸ਼ ਸਨ ਉਹ ਬਿਨਾਂ ਕਲੰਕ ਤੋਂ ਕਰ ਦਿੱਤੇ, ਗੁਰੂ ਦੀ ਸਮਰਥਾ ਹੈ। ਜਾਣੀ ਇਹ ਨਹੀਂ ਹੈ ਵੀ ਜੇ ਕਹੀਏ ਵੀ ਏਕਨਤਾ ਜੀ ਫਿਰ ਐਂ ਹੋਊਗਾ ਵੀ ਉਹਦਾ ਸਰੂਪ ਕਲੰਕ ਵਾਲਾ, ਨਹੀਂ, ਅਰਥ ਕਰਨ ਲੱਗਿਆਂ ਥੋੜ੍ਹੇ ਜਿਹੇ ਧਿਆਨ ਦੀ ਲੋੜ ਹੈ। ਤੋ ਇਸ ਕਰਕੇ ਸਾਸ ਜੀ ਵੀ ਇਹ ਧਿਆਨ ਪ੍ਰਿਆਸਾਂ ਦੇ ਵੱਡੇ ਵੀਰ ਵੰਕੇ ਕਰੇ ਜੋ ਦਸੋ ਦੰ, ਜਿਵੇਂ ਅਜਾਬ ਸਾਹਿਬ ਦੀ ਚਾਲ ਹੈ ਨਾ, ਤੇ ਮਹਾਂਪੁਰਖ ਹਰੇਕ ਚਾਲ ਨੂੰ ਉਚਾਰਨ ਕਰਕੇ ਦੱਸਿਆ ਕਰਦੇ ਸੀ, ਭਾਈ ਇਹਦੀ ਆਹ ਚਾਲ ਹੈ, ਸਵਈਏ ਦੀ ਆਹ ਚਾਲ ਹੈ, ਅੜੇ ਛੰਦ ਇਉਂ ਬੋਲਣਾ ਹੈ, ਤੇ ਰੁਣ ਝੁਣ ਛੰਦ ਆਉਂਦਾ ਇੱਕ, ਉਹ ਜਿਵੇਂ ਉਸੇ ਤਰ੍ਹਾਂ ਹੈ ਜਿਵੇਂ ਆਹ ਸ਼ਿਵ ਜੀ ਦੇ ਗੀਤ ਨੀ ਵਿਆਹ ਦੇ ਗਾਉਂਦੇ ਹੁੰਦੇ, ਕੰਨਾਂ ਦੇ ਵਿੱਚ ਬੜੇ ਬੜੇ ਟੱਲੀਆਂ ਜਾਂ ਟੰਗੀ ਫਿਰਦੇ ਹੁੰਦੇ ਨੇ ਉੱਥੇ ਇੰਡੀਆ ਦੇ ਵਿੱਚ, ਤੇ ਉਹ ਫਿਰ ਟੱਲੀ ਵਜਾਈ ਜਾਂਦੇ ਨਾਲੇ, ਫਿਰ ਉਹ ਫਿਰ ਵਾਰ ਵਾਰ ਸ਼ਿਵ ਜੀ ਦੇ ਤੇ ਵਿਆਹ ਉਹਨਾਂ ਦੀ ਸੁਰਤਾਲ ਹੀ ਹੋ ਰਿਹਾ, ਤੇ ਉਹ ਰੁਣ ਚੁਣ ਛੰਦ ਹੈ ਜਿਹਦੇ ਵਿੱਚ ਗਾਉਂਦੇ ਨੇ ਉਹ, ਤੇ ਇਸ ਕਰਕੇ ਛੰਦਾਂ ਦੇ ਬੜੇ ਭੇਦ ਹਨ। ਇਹਦੇ ਵਿੱਚ ਹੁਣ ਇੱਥੇ ਰਚਨਾ ਭਾਈ ਸੰਤੋਖ ਸਿੰਘ ਤੋਂ ਬਿਲਿਆਰ ਜਾਈਏ, ਜਿਹੜਾ ਛੰਦ ਲੈਂਦੇ ਫਿਰ ਉਸੇ ਤਰ੍ਹਾਂ ਲਿਖਦੇ, ਵੱਡੇ ਵੀਰ ਵੰਕੇ ਕਰੈ ਜੁੱਧ ਸੁਧਮ, ਕਹਿੰਦੇ ਵੱਡੇ ਵੱਡੇ ਸੁੰਦਰ ਵੀਰ ਵੰਕੇ ਜਵਾਨ, ਕਹਿੰਦੇ ਇਮਾਨਦਾਰੀ ਨਾਲ ਲੜ ਰਹੇ, ਸੁਧ ਜੁੱਧ ਕਰ ਰਹੇ, ਜਿਹਦੇ ਬੇਈਮਾਨਾ ਨਹੀਂ ਹੈ ਕੋਈ,
ਬਦਿਓ ਬੰਦ ਬੈਰੰਗ ਬਲੀ ਬੋਲ ਕ੍ਰੁਦੰ,
ਕਹਿੰਦੇ ਬਈ ਹੋਇਆ ਕੀ, ਬੰਧੂ ਨਾਮ ਸੰਬੰਧੀ ਦਾ ਹੁੰਦਾ, ਕਹਿੰਦੇ ਸਕੇ ਭਰਾਵਾਂ ਦਾ ਹੀ ਬੈਰ ਵੱਧ ਗਿਆ, ਤੇ ਇਹ ਬੈਰੰਗ ਬੈਰ ਬੰਧੂਆਂ ਦੇ ਵਿੱਚ ਬਦਿਓ ਬੰਧ ਬੈਰ ਸੰਬੰਧੀਆਂ ਦਾ ਬੈਰ ਹੈ, ਸਕੇ ਭਰਾ ਲੜ ਰਹੇ, ਬਲੀ ਬੋਲ ਕ੍ਰੁਦੰ, ਦੋਨੇ ਸੂਰਮੇ ਦਾਰਾ ਸਕੋ ਤੇ ਔਰੰਗਜ਼ੇਬ ਕ੍ਰੋਧ ਦੇ ਸ਼ਬਦ ਬੋਲ ਬੋਲ ਕੇ ਆਪਣੀ ਆਪਣੀਆਂ ਫੌਜਾਂ ਨੂੰ ਪ੍ਰੇਰਦੇ ਹਨ ਜੀ,
ਤਹਾ ਤਾਹੇ ਤੋਪੈ ਛੁਟੈ ਬ੍ਰਿੰਦ ਗੋਰੇ,
ਤੇ ਇਉਂ ਸਾਸੀ ਧਾ ਧਾ ਕਰਦੀਆਂ ਜਿਹੜੀਆਂ ਤੋਪਾਂ ਛੁੱਟ ਰਹੀਆਂ, ਬ੍ਰਿੰਦ ਗੋਲੇ ਬਹੁਤੇ ਗੋਲੇ ਭਰ ਰਹੇ ਹਨ,
ਪਲੀਤੇ ਤੁਖੈ ਤਰਾਸ ਤੇ ਦੌਰ ਘੋਰੇ,
ਤੇ ਜਦੋਂ ਪਲੀਤਾ ਲਾਉਂਦੇ ਆ ਉਹਦੇ ਚ ਸੁਰਾਖ ਹੁੰਦਾ ਹੈ, ਉਹਦੇ ਚ ਸਾਸ ਜੀ ਉਹ ਜਿਹੜਾ ਧਾਗਾ ਜਿਹਾ ਹੁੰਦਾ ਜਿਹਨੂੰ ਉਹ ਅੱਗ ਲਾਉਂਦੇ ਆ, ਤੇ ਉਹ ਜਾ ਕੇ ਬਰੂਦ ਨੂੰ ਅੱਗ ਲਾਉਂਦੀ ਆ ਕੇ, ਤੇ ਗੁਰੂ ਦੇ ਮੂਹਰੇ ਗੋਲੀਆਂ ਪਾਈਆਂ। ਇਹ ਪੁਰਾਣੇ ਇਸ ਤਰ੍ਹਾਂ ਦੇ ਸਾਧਨ, ਹੁਣ ਤਾਂ ਚਲੋ ਸਿਸਟਮ ਬਦਲ ਗਿਆ ਸਾਰਾ ਹੀ, ਤੇ ਇਸ ਪ੍ਰਕਾਰ ਫਿਰ ਉਹ ਜਦੋਂ ਪਲੀਤਾ ਲਾਇਆ ਜਾਂਦਾ ਤੇ ਤਰਾਸ ਡਰ ਕਰਕੇ ਘੋੜੇ ਡੇਰੇ ਨੇ, ਜਿਹੜੇ ਘੋੜੇ ਘੋੜਿਆਂ ਨੂੰ ਬੜਾ ਮਤਲਬ ਹੁੰਦਾ, ਡਰ ਜਾਂਦੇ ਨੇ ਘੋੜੇ, ਦੌੜਦੇ ਨੇ ਇੱਧਰ ਉੱਧਰ,
ਭਜੇ ਜਾਹੇ ਨਾ ਥੰਬੇ ਥੰਬੇ ਹੈ,
ਕਹਿੰਦੇ ਭੱਜੇ ਜਾਂਦੇ ਘੋੜੇ ਐਂ ਹੈ ਜੇ ਉਹਨੂੰ ਥੰਬਦਿਆਂ ਨੂੰ ਕੋਈ ਰੋਕਣ ਵਾਲਾ ਰੋਕ ਨਹੀਂ ਸਕਦਾ, ਇੰਨੇ ਡਰ ਕੇ ਭੱਜ ਜਾਂਦੇ ਨੇ।
ਮਹਾਨਾਦ ਤੇ ਛੋਭ ਕੁੰਡੀ ਛੁਬੇ ਹੈ,
ਤੇ ਮਹਾਨਾਦ ਤੇ ਕਹਿੰਦੇ ਬਹੁਤਾ ਵੱਡਾ ਜਿਹੜਾ ਗੋਲਿਆਂ ਦਾ ਸ਼ਬਦ ਹੁੰਦਾ ਨਾ, ਤੇ ਉਹਦੇ ਕਰਕੇ ਡਰਦੇ ਮਾਰੇ ਕਿ ਇੱਕ ਤਾਂ ਦੌੜਦੇ ਪੂਰੀ ਉਹਦੇ ਨਾਲ ਰਫਤਾਰ ਦੇ ਨਾਲ ਕੁੰਡੀ ਛੁਬੇ ਹੈ, ਦੂਸਰਾ ਜਿਹੜਾ ਕੰਡਿਆਲਾ ਮੂੰਹ ਦੇ ਵਿੱਚ ਪਾਇਆ ਨਾ ਲਗਾਮ, ਤੇ ਉਹ ਹੁਣ ਭੱਜੇ ਜਾਂਦੇ ਘੋੜੇ ਦਾ ਪੂਰਾ ਖਿੱਚ ਕੇ ਰੱਖੀ ਗਏ, ਇੱਕ ਤਾਂ ਦੌੜਨ ਕਰਕੇ ਤਕਲੀਫ਼ ਹੁੰਦੀ ਹੈ, ਦੂਜਾ ਫਿਰ ਉਹ ਕੁੰਡੀ ਮੂੰਹ ਦੇ ਵਿੱਚ ਫਸੀ ਹੋਈ ਹੈ, ਜਿਵੇਂ ਮੱਛੀ ਦੇ ਮੂੰਹ ਦੇ ਵਿੱਚ ਕੁੰਡੀ ਫਸ ਜਾਏ ਤੜਫਦੀ ਹੈ। ਐ ਘੋੜੇ ਬੜੇ ਔਖੇ ਹੋ ਰਹੇ ਹਨ।
ਕਿਤੇ ਧੀਰ ਛੋਰੀ ਪਏ ਪੀਰ ਭਾਰੀ,
ਕਈਆਂ ਨੇ ਬਈ ਧੀਰ ਜੇ ਛੱਡ ਦਿੱਤੀ ਹੈ। ਆਖਿਰ ਲੜਾਈ ਆ ਉਹਦੇ ਵੀ ਸਾਰੇ ਇੱਕ ਸਾਲ ਤਾਂ ਹੁੰਦੇ ਨੀ, ਤੇ ਬਹੁਤ ਕਰਕੇ ਫਿਰ ਭੀਰੂ ਹੋ ਗਏ ਜਾਂ ਬਹੁਤ ਸਾਰੀ ਭੀੜ ਹੋ ਰਹੀ ਹੈ ਇਹਨਾਂ ਸੂਰਮਿਆਂ ਦੇ।
ਭਜੇ ਜਾਤ ਮਾਰੇ ਨਾ ਹੋ ਸੰਗ ਸੰਭਾਰੀ,
ਜਿਹੜੇ ਭੀਰੂ ਹੋ ਗਏ ਕਾਇਰ ਹੋ ਗਏ ਬੁਜਦਲ ਉਹ ਭੱਜ ਗਏ, ਤੇ ਭੱਜੇ ਜਾਂਦੇ ਨਾ ਹੋਸ਼ ਨਹੀਂ ਸੰਭਾਲ ਰਹੇ, ਪਿੱਛਾ ਨਹੀਂ ਮੁੜ ਕੇ ਦੇਖ ਰਹੇ।
ਮਰੇ ਸੂਰ ਕੇ ਮਹਾਰੌਰ ਮਾਚਾ,
ਬਹੁਤ ਸਾਰੇ ਸੂਰਮੇ ਮਰ ਗਏ, ਬਹੁਤ ਵੱਡਾ ਰੌਲਾ ਪੈ ਰਿਹਾ ਹੈ।
ਬਹਿਓ ਸ੍ਰੋਣ ਐਸੇ ਰਜੰਗ ਰੰਗ ਰਾਚਾ,
ਬਈ ਇਹ ਕਹਿੰਦੇ ਇਉਂ ਹੈ ਵੀ ਸ੍ਰੋਣ ਖੂਨ ਐਸੇ ਇਸ ਪ੍ਰਕਾਰ ਹੈ ਜਿਵੇਂ ਰਾਜ ਨਾਮ ਧੂੜੀ ਦਾ ਹੁੰਦਾ, ਰਜੂ ਰੰਗ ਰਾਚਾ ਜਿਵੇਂ ਜ਼ਮੀਨ ਦੇ ਵਿੱਚ ਕਿਸੇ ਨੇ ਰੰਗ ਹੀ ਰਲਾ ਦਿੱਤਾ ਹੈ, ਖੂਨ ਡਿੱਗ ਕੇ ਜ਼ਮੀਨ ਰੰਗੀ ਜਾ ਰਹੀ ਹੈ।
ਪਰੇ ਵੀਰ ਚੀਰੰ ਭੈਰੋ ਲਾਲ ਰੰਗੰ,
ਤੇ ਬਹੁਤ ਸਾਰੇ ਸ੍ਰੇਸ਼ਟ ਵੀਰਾਂ ਦੇ ਅੰਗ ਚੀਰੇ ਗਏ, ਲਾਲ ਰੰਗ ਦਾ ਰੰਗ ਲੱਗ ਰਿਹਾ ਹੈ।
ਉਡੇ ਸੰਗ ਗੋਰਾਂ ਜੋਧਨ ਅੰਗੰ,
ਤੇ ਬਹੁਤ ਸਾਰੇ ਯੋਧੇ ਜਿਹੜੇ ਨੇ ਗੋਲੀਆਂ ਦੇ ਨਾਲ ਉਹਨਾਂ ਦੇ ਅੰਗ ਉੱਡ ਰਹੇ, ਕਿਸੇ ਦੀ ਬਾਂਹ ਉੱਡ ਗਈ ਉੱਪਰ ਨੂੰ, ਕਿਸੇ ਦੀ ਲੱਤ ਬਰੂਦ ਨਾਲ ਉੱਡ ਗਈ, ਕਿਸੇ ਦਾ ਸਿਰ ਉੱਡ ਗਿਆ, ਇਸ ਤਰ੍ਹਾਂ ਦਾ। ਹਾਂਜੀ,
ਕਿਤੇ ਘਾਏ ਘਾਏ ਘਨੇ ਘੋਰ ਘੁੰਮੀ,
ਤੇ ਕਿਤੇ ਘਾਏ ਜਿਹੜੇ ਘਾ ਜਿਹਨਾਂ ਦੇ ਹੋ ਚੁੱਕੇ ਬਹੁਤ ਸਾਰੇ ਉਹ ਝੂਮ ਰਹੇ ਨੇ, ਨਾ ਜੇ ਡਿੱਗਿਆ ਨਾ ਖੜੇ ਰਹਿ ਹੁੰਦਾ, ਇਹ ਹਾਲਤ ਹੋਈ ਹੈ।
ਝਟਾ ਪੱਟ ਜੂਜੇ ਜੂਜਾ ਰੇ ਤਾਂ ਝੂਮੀ,
ਬਹੁਤ ਸਾਰੇ ਸਾਧ ਸੰਗ ਜੀ ਜੂਝ ਰਹੇ ਨੇ ਸੂਰਮੇ, ਤੇ ਜੁਝਾਰੇ ਸੂਰਮਿਆਂ ਦਾ ਨਾਮ ਹੈ ਜੂਝੇ, ਇਹਦਾ ਮਤਲਬ ਹੈ ਕਿ ਜੂਝ ਕੇ ਮਰ ਵੀ ਚੁੱਕੇ ਨੇ ਝਟਾ ਪੱਟ, ਤੇ ਕੁਛ ਬਾਦਸ਼ਾਹ ਸਿੰਘ ਜੀ ਝੂਮ ਰਹੇ ਹਨ।
ਉਲੱਥੇ ਪਲੱਥੇ ਫੁਲੱਥੇ ਖਿਲਾਰੀ,
ਤੇ ਉਲੱਥ ਪੁਲੱਥ ਜਿਵੇਂ ਸ਼ਬਦ ਉਲੱਥ ਪਲੱਥ, ਇਹਦਾ ਮਤਲਬ ਉਛਲ ਉਛਲ ਕੇ ਟੇਢੇ ਵਿੰਗੇ ਹੋ ਕੇ, ਜਿਵੇਂ ਫਲੱਤੇ ਵਾਲਾ ਜਿਹੜਾ ਗਤਕਾ ਜਾਣਦਾ ਉਹ ਬਾਹਰ ਕਰਨ ਲੱਗਿਆ, ਕਦੇ ਟੇਢਾ ਹੁੰਦਾ, ਕਦੇ ਉੱਪਰ ਨੂੰ ਛਲਾਂਗ ਮਾਰਦਾ, ਕਦੇ ਸੱਜੇ ਹੁੰਦਾ, ਕਦੇ ਖੱਬੇ ਹੁੰਦਾ, ਇਹ ਕਹਿੰਦੇ ਉਲੱਥੇ ਪੁਲੱਥੇ। ਇਹ ਜਿਹੜੇ ਪੁਲੱਥੇ ਦੇ ਖਿਡਾਰੀ ਸਨ, ਜਿਵੇਂ ਇਉਂ ਫਿਰ ਜੰਗ ਦੇ ਵਿੱਚ ਸਾਹ ਸੀ, ਉਹਨਾਂ ਪਲੱਥੇ ਦੇ ਖਿਡਾਰੀਆਂ ਦੀ ਤਰ੍ਹਾਂ ਉਥਲ ਪੁਥਲ ਹੋ ਰਹੇ ਨੇ।
ਹਥਾਵਤ ਹੋਏ ਮੱਥੇ ਸੀਗਰ ਚਾਰੀ,
ਹਥਾਵਤ ਹੋਏ ਭਾਈ ਉਸ ਵੇਲੇ ਫਿਰ ਬਹੁਤ ਸਾਰੀ ਛੇਤੀ ਦੇ ਨਾਲ, ਤੇ ਹੱਥਾਂ ਕਈਆਂ ਦੇ ਮੱਥੇ ਆਦ ਸੀਗਰ ਚਾਰੀ ਚੀਰੇ ਗਏ ਨੇ, ਹੱਥੋ ਹੱਥ ਦੀ ਲੜਾਈ ਵੀ ਹੋ ਰਹੀ ਹੈ ਸਾਹਮਣੇ।
ਜਮੂਰੇਨ ਗੋਰੇਨ ਸੂਰੇ ਖਪਾਏ,
ਤੇ ਜਮੂਰੇਨ ਜਿਹੜੀਆਂ ਛੋਟੀਆਂ ਤੋਪਾਂ ਨੇ ਗੋਲੀਆਂ ਨੇ ਬੜੇ ਬੜੇ ਸੂਰਮੇ ਬਾਈ ਖਪਾ ਕੇ ਰੱਖ ਦਿੱਤੇ, ਕਿਉਂਕਿ ਗੋਲੀ ਹੈ ਹੀ ਚੀਜ਼ ਐਸੀ ਸਾਸ ਜੀ, ਜਿਵੇਂ ਮਹਾਰਾਜ ਨੇ ਕਿਹਾ ਸੀ ਲਾਲ ਸਿੰਘ ਨੂੰ ਕਲਗੀ ਧਰ ਪਾਤਸ਼ਾਹ ਮਹਾਰਾਜ ਨੇ, ਤੇ ਢਾਲ ਲੈ ਕੇ ਆਇਆ ਭਾਈ ਸਾਹਿਬ ਗਹਿੰਦੇ ਦੀ ਸੀ, ਉਹ ਗੈਂਡਾ ਇੱਕ ਐਸਾ ਜਾਨਵਰ ਹੈ ਜਿਹਦੇ ਚਮੜਾ ਸੁੱਕਣ ਤੋਂ ਬਾਅਦ ਉਹਦੇ ਚ ਗੋਲੀ ਨਹੀਂ ਲੰਘਦੀ, ਉਹ ਕਿਤੇ ਕਿਤੇ ਐਸਾ ਗੈਂਡਾ ਸੀ ਜਿਹੜਾ ਰਾਜੇ ਮਹਾਰਾਜਿਆਂ ਨੂੰ ਪਰਖ ਸੀ, ਪਾਣੀ ਚ ਰਹਿਣ ਵਾਲਾ ਜਾਨਵਰ ਹੈ, ਚਮੜੀ ਬਹੁਤ ਮੋਟੀ ਹੁੰਦੀ ਹੈ ਇਸਦੀ, ਸੁੱਕਣ ਤੋਂ ਬਾਅਦ ਗੋਲੀ ਤਿਲਕੇ ਉੱਪਰ ਨੂੰ ਨਿਕਲਦੀ ਵਿੱਚ ਨੂੰ ਨਹੀਂ ਜਾਂਦੀ। ਕਲਗੀਧਰ ਮਹਾਰਾਜ ਦੀ ਪੇਟਾ ਲੈ ਕੇ ਆਇਆ ਤੇ ਗਰੀਬ ਨਿਵਾਜ ਸਤਿਗੁਰੂ ਲਿਆ ਕੇ ਢਾਲ ਰੱਖੀ ਤੇ ਨਮਸਕਾਰ ਕੀਤੀ। ਮਹਾਰਾਜ ਕਹਿੰਦੇ ਕੀ ਲੈ ਕੇ ਆਇਆ ਸਿੱਕਾ? ਕਹਿੰਦੇ ਮਹਾਰਾਜ ਢਾਲ ਲੈ ਕੇ ਆਇਆ। ਕਹਿੰਦੇ ਕੈਸੀ ਆ ਢਾਲ? ਕਹਿੰਦਾ ਮਹਾਰਾਜ ਪਰਖ ਲਓ, ਤੇ ਗੋਲੀ ਨਹੀਂ ਲੰਘ ਸਕਦੀ। ਮਹਾਰਾਜ ਸਾਹਿਬ ਨੇ ਕਿਹਾ ਵੀ ਏਡੇ ਪ੍ਰੇਮ ਦੇ ਨਾਲ ਸਿੱਖ ਆਇਆ ਵੀ ਏਡੀ ਦੂਰ ਤੋਂ, ਫਿਰ ਵੀ ਹੰਕਾਰ ਨਹੀਂ ਛੱਡਿਆ। ਜੇ ਮਹਾਰਾਜ ਕਹਿੰਦੇ ਲਾਲ ਸਿਆਂ ਗੋਲੀ ਬੜੀ ਬਲਾ ਏ, ਪੱਥਰਾਂ ਨੂੰ ਬੰਨ ਦਿੰਦੀ ਹੈ। ਕਹਿੰਦਾ ਨਹੀਂ ਮਹਾਰਾਜ ਢਾਲ ਚ ਨਹੀਂ ਲੰਘ ਸਕਦੀ। ਮਹਾਰਾਜ ਕਹਿੰਦੇ ਅੱਛਾ, ਕਹਿੰਦੇ ਫਿਰ ਹੁਣ ਤਾਂ ਐਂ ਸੀ ਜਿਵੇਂ ਤੂੰ ਕਹਿੰਦਾ। ਫਿਰ ਮਹਾਰਾਜ ਨੇ ਸੋਚਿਆ ਵੀ ਬੱਚਾ ਹੈ, ਜੇ ਅਕਲ ਆ ਜਾਵੇ ਇਹਨੂੰ ਇੱਕ ਰਾਤ ਦਾ ਟਾਈਮ ਦੇ ਦੇਣੇ, ਬਾਕੀ ਕੱਲ ਨੂੰ ਤਾਂ ਢਾਲ ਕੀ ਨਾਲੇ ਉੱਡੂ ਫਿਰੇ। ਮਹਾਰਾਜ ਸਾਹਿਬ ਜੀ ਕਹਿਣਗੇ ਫਿਰ ਕੱਲ ਨੂੰ ਪਰਖਾਂਗੇ ਬਾਈ, ਕੱਲ ਨੂੰ ਦੇਖਾਂਗੇ, ਫਿਰ ਗੋਲੀ ਚਲਾ ਕੇ ਦੇਖਾਂਗੇ। ਫਿਰ ਤੂੰ ਕਹਿੰਦਾ ਨਾ ਵੀ ਪਰਖ ਦੋ, ਕੱਲ ਨੂੰ ਪਰਖੂੰਗਾ ਫਿਰ ਮੈਂ। ਕਹਿੰਦਾ ਜੀ ਠੀਕ ਆ, ਪਰਖ ਲਓ। ਜਦ ਗਿਆ ਘਰ ਅਕਲ ਤੋਂ ਪੜਦਾ ਪਿਆ ਹੋਇਆ, ਕਹਿੰਦਾ ਓਹੋ ਇਹ ਮੈਂ ਕੀ ਕਰ ਬੈਠਾ, ਮਹਾਰਾਜ ਨੂੰ ਕਹਿ ਤਾ ਗੋਲੀ, ਮਹਾਰਾਜ ਤਾਂ ਚਾਹੁਣ ਸਾਰਾ ਸੰਸਾਰ एक गोली दे नाल की एक बचन दे नाल हरन करन जा का नेत्र हो रहे तो माड़ी गल हो गई मेरे को। पर हुण संगत दे विच भजन कीता सिरके दा भी हार ना हुण मैं नहीं जाऊंगा हुण की कीता जावे। एक पासे गुरु बहुत वड्डी शक्ति है कहिंदा दूजे पासे उड्डी शक्ति दे सहारा लैणा पऊ। पांच सिंह त्यार प्रत्यार कठे कीते जिहड़े ऐन बाणी पढ़न वाले गुरु दे अभेद होए सी कहिंदे भी सिंघो मेरे घर नहीं आउंदा सन कहिंदे ठीक है। बहुत प्रे अपेर दे नाल दुध दे विच खीर बनी सौगी पाई बहुत दुध काढ़ काढ़ के बड़ा कड़ाह प्रसाद कीता लंगर कई प्रकार दा बना के ते फिर पांच सिंघां नूं उन्हां नूं प्रसादा छकाउण वास्ते उन्हां ने पहला जाप कीता कुछ हस सुचे कराए सुच पवित्रता दा पूरा ख्याल रखा जांदा है फिर लंगर बरता दिता। लंगर बरता के फिर इस दिन कहिंदे सिंघा तैं प्रशादा छकाया खालसे नूं दस तेरी की इच्छा है फिर अरदास करनी है। कहिंदा महाराज इच्छा तां इही है भी कल नूं मेरी ढाल दी परखना है भी गोली ना लंघे इहदे विच इह अरदास कर दो। वो कहिंदे ठीक है उन्होंने अरदास करती सचे पातशाह सिख दी लाज रखी गोली नहीं लगनी चाहीदी इहदे विच दी। पांच सिंघां दी कीती अरदास हुण एक पासे गुरु गोबिंद सिंह कहिंदा गोली लंघाऊं इहदे विच दी एक पासे सिंघां दी आ गई अरदास ते आ गया लाल सिंह वी ते महाराज साहिब कहिंदे सिखा तैयार है कहिंदा महाराज गोली कौन लंघाऊ कहिंदे मैं लंघाऊं कहिंदे महाराज ढाल ते गोल दी लड़ाई सी तुसीं ते मैं विचों कित्थों आ गए दोने थोड़ी ते मेरी तो नहीं लड़ाई हैगी है तुसीं तां जो मर्जी कर लो सचे पातशाह। महाराज ने कहा भी अकल आ गई रात में कहिंदे जिस वेले महाराज साहिब जी निशाना लगे फुंडना तां गुरु नानक तो लैके सारे गुरुआं दे हथ ढाल दे उत्ते लगे हुए गोली कित्थे मारन जिहड़े गुरुआं दा नां लैके अरदास कीती महाराज कहिंदे लाल सिंह भई तू एडी वड्डी शक्ति दा सहारा लिया भी हुण मेरे पंजां दी कीती अरदास है इहदा दा मैं निरादर नहीं कर सकदा पर अगे तो इह दी गलती नहीं करनी। कहिंदा महाराज अकल ते पड़दा पै गया। महाराज कहिंदे बहुत बुरी बला है गोली तां भरन दी आ पत्थरां नूं इउं फिर महाराज साहिब ने उत्तम करके चलाती सी ओह चलो सिख दा भजन कहिंदे भई मेरी बांधी भगत छड़ाबै बांधे भगतां छूटै मोहै मेरे प्यारियां दी कीती अरदास दा निरादर नहीं होण देना। महाराज साहिब सच्ची पातशाह ऐसे पाणी दे मालक हन तो इस करके गोली जिहड़ी आ साहस जी भी इह बहुत बुरी बला है अंग भन के रख दते जिस प्रकार जमूरन गोरन सुरे कब्बे बड़े सूर में खपा दते मार दते हन
प्रलय काल जैसे गिरे भूम छाए
मानो वे परलों दा समय आ गया परलों दे सब कुछ नष्ट हो जांदा है। आ बरसात दे विच इंडिया दे विच तां खास करके किसे ना किसे पासे फिर जिहड़े पानी दी मार हेठ आ जांदे ने इलाके ਤੇ ਉਹ ਹਾਲਾਂਕਿ ਮਹਾਂਪਾਲ ਨੂੰ ਤਾਂ ਪਾਣੀ ਨਹੀਂ ਮਹਾਂਪਾਲ ਨੂੰ ਤਾਂ ਰਹਿੰਦੇ ਕੁਛ ਨਹੀਂ ਸਾਰਾ ਕੁਝ ਉਦੋਂ ਪੁੱਤਰ ਹੋ ਜਾਂਦਾ ਹੈ ਤੇ ਇਸ ਕਰਕੇ ਫਿਰ ਮਾਨੋ ਕਿ ਮਹਾਂਪਾਲ ਨੂੰ ਹੀ ਆ ਗਈ ਹੈ ਇਸ ਪ੍ਰਕਾਰ ਦਾ ਹਾਲ ਹੋ ਗਿਆ ਹੈ।
ਮਨੋ ਲਾਗ ਧਾਵਾ ਬਨੰ ਬੰਸ ਕੇਰਾ
ਤੇ ਮਾਨੋ ਜਾਂ ਫਿਰ ਇਸ ਤਰ੍ਹਾਂ ਹੋ ਗਿਆ ਵੀ ਦਾਵਾ ਅਗਨ ਬਹੁਤ ਤਿਰਣ ਜਾਲੇ ਇਹ ਚਾਰ ਪੰਜ ਪ੍ਰਕਾਰ ਦੀ ਅਗਨੀ ਹੈ। ਅੱਗ ਤਾਂ ਸ਼ਬਦ ਇੱਕੋ ਹੀ ਹੈ ਪਰ ਇਹਦੀਆਂ ਕਿਸਮਾਂ ਵੱਖਰੀਆਂ ਵੱਖਰੀਆਂ। ਇੱਕ ਅੱਗ ਹੈ ਜਿਹੜੀ ਸਮੁੰਦਰ ਦੇ ਵਿੱਚ ਰਹਿੰਦੀ ਹੈ ਉਹਨੂੰ ਵੜਵਾ ਨਲ ਕਹਿੰਦੇ ਹਨ ਪਾਣੀ ਨੂੰ ਸੁਕਾਉਣ ਵਾਲੀ ਅੱਗ ਪਾਣੀ ਦੇ ਵਿੱਚ ਵੀ ਅੱਗ ਹੈ ਦੇਖੋ ਕੈਸੀ ਮਹਾਰਾਜ ਦੀ ਖੇਡ ਹੈ। ਤੇ ਬੱਕਰੀ ਸਿੰਘ ਇੱਕ ਥੈ ਕਰਕੇ ਇੱਕੋ ਥਾਂ ਇਕੱਠੇ ਕਰ ਦਿੱਤੇ ਇਹ ਮਹਾਰਾਜ ਦੀ ਖੇਡ ਹੈ ਆਪਾਂ ਪਾਣੀ ਦੀ ਇਕੱਠੀ ਕਰਕੇ ਦੇਖੋ ਦੋਨੇ ਜ਼ਿਕਰ ਹੋਊਗਾ ਜਾਂ ਅੱਗ ਨਹੀਂ ਜਾਂ ਪਾਣੀ ਪਰ ਮਹਾਰਾਜ ਦੇ ਭੈ ਵਿੱਚ ਬੰਨੀ ਹੋਈ ਭੈ ਵਿੱਚ ਅਵਨ ਅਵਨ ਕੱਢਾ ਬੇਕਾਰ ਉਹ ਬਿਗਾਰੀ ਦੀ ਤਰ੍ਹਾਂ ਬਿਗਾਰੀ ਉਹ ਹੁੰਦਾ ਜਿਹੜਾ ਪੈਸਾ ਕੁਛ ਨਾ ਲੱਗੇ ਕੰਮ ਕਰੇ ਮੁਕਤ ਅੱਗ ਇਸ ਤਰ੍ਹਾਂ ਮੁਕਤ ਕੰਮ ਕਰ ਰਹੀ ਹੈ ਵਾਹਿਗੁਰੂ ਦੇ ਹੁਕਮ ਵਿੱਚ ਕਰ ਰਹੀ ਹੈ। ਇਹ ਤਾਂ ਹੈ ਬੜਵਾ ਨਾਲ, ਜਾਣੀ ਸਮੁੰਦਰ ਦੇ ਅੰਦਰ ਜਿਹੜੀ ਅਗਨੀ ਹੈ। ਦੂਸਰੀ ਆਪਣੇ ਸਾਰਿਆਂ ਦੇ ਪੇਟ ਦੇ ਵਿੱਚ ਜਿਹੜੀ ਅਗਨੀ ਹੈ, ਜਿਹੜੀ ਖਾਧੇ ਪੀਤੇ ਨੂੰ ਹਜ਼ਮ ਕਰਦੀ ਹੈ। ਔਰ ਜਦੋਂ ਥਰਮਾਮੀਟਰ ਲਾ ਕੇ ਦੇਖਦੇ ਹਾਂ, ਉਹ ਦੱਸਦੀ ਹੈ ਵੀ ਹਾਂ ਵੀ ਤੇਰੀ ਜਿਹੜੀ ਹੈ 98.4 ਹੈ ਤੇਰਾ, ਜਾਂ ਤੈਨੂੰ ਇੰਨਾ ਕੁ ਬੁਖਾਰ ਹੋਇਆ ਤਾਂ, ਜਾਂ ਤੇਰਾ ਸਹੀ ਹੈ, ਜਾਂ ਟੈਂਪਰੇਚਰ ਡਾਊਨ ਹੋ ਗਿਆ ਤੇਰਾ, ਜਾਂ ਵੀ ਤੈਨੂੰ ਬੁਖਾਰ ਹੁਣ 101 ਹੋ ਗਿਆ, 108 ਹੋ ਗਿਆ, ਜੇ ਪੱਟੀਆਂ ਰੱਖੋ। ਉਹ ਕੀ ਹੈ, ਅੰਦਰ ਅੱਗ ਹੀ ਹੈ, ਉਹ ਥਰਮਾਮੀਟਰ ਅੱਗ ਹੀ ਦੱਸ ਰਿਹਾ ਵੀ ਇੰਨੀ ਅੱਗ ਤੇਜ਼ ਹੈ, ਹੁਣ ਇਹ ਕੰਟਰੋਲ ਤੋਂ ਬਾਹਰ ਹੋ ਗਈ। ਤੇ ਇਸ ਕਰਕੇ ਉਹ ਸੂਚਨਾ, ਦੋ ਚੀਜ਼ਾਂ ਜਿਹੜੀਆਂ ਸਾਡੇ ਬਾਡੀ ਦੀ ਸੂਚਨਾ, ਅਸਲ ਚ ਇਹ ਜਿਵੇਂ ਲਾਲ ਬੱਤੀ ਹੋ ਜਾਵੇ ਨਾ, ਖਤਰੇ ਦੀ ਨਿਸ਼ਾਨੀ ਹੁੰਦੀ ਆ, ਲਾਲ ਬੱਤੀ ਹੋ ਗਈ, ਕ੍ਰੋਸ ਨਹੀਂ ਕਰ ਸਕਦਾ ਕੋਈ, ਉਹਦਾ ਮਤਲਬ ਹੁੰਦਾ ਵੀ ਰੁਕ ਜਾਓ। ਸਿਰ ਦਰਦ ਕਰਦਾ, ਸਿਰ ਦਰਦ ਇੱਕ ਸੂਚਨਾ ਹੈ ਵੀ ਤੇਰੇ ਸਰੀਰ ਵਿੱਚ ਕਿਤੇ ਨਾ ਕਿਤੇ ਕੋਈ ਨੁਕਸ ਪੈ ਗਿਆ, ਤੂੰ ਆਪਣਾ ਇਹਦੀ ਦੇਖਭਾਲ ਕਰ। ਉਹ ਸੂਚਨਾ ਹੈ ਇਹ ਜਿਹੜਾ ਸਿਰ ਦਰਦ ਹੈ। ਸਿਰ ਦਰਦ ਤਾਂ ਕੋਈ ਬਿਮਾਰੀ ਨਹੀਂ ਹੈ, ਇਹ ਤਾਂ ਸੂਚਨਾ ਹੈ। ਹੁਣ ਸਾਡਾ ਹਿਸਾਬ ਇਹ ਹੈ, ਸਾਡੇ ਡਾਕਟਰਾਂ ਦਾ ਵੀ ਹੈ ਵੀ ਲਾਲ ਬੱਤੀ ਹੋ ਗਈ, ਕਹਿੰਦੇ ਵੀ ਸੁੱਚ ਕੱਟ ਦਿਓ, ਖਤਰਾ ਤਾਂ ਨਹੀਂ ਟਲ ਗਿਆ। ਉਹ ਸਿਗਨਲ ਆਉਂਦਾ ਸੀ ਵੀ ਸਿਗਨਲ ਨਹੀਂ ਆਉਣਾ ਚਾਹੀਦਾ, ਕਹਿੰਦਾ ਜੀ ਗੋਲੀ ਦਿੱਤੀ, ਕਹਿੰਦਾ ਮੈਂ ਆਰਾਮ ਨਾਲ ਸੌ ਗਿਆ ਸਿਰ ਦਰਦ। ਕੌਣ ਕਹਿੰਦਾ ਤੇਰਾ ਦਰਦ ਹਟ ਗਿਆ? ਦਿਮਾਗ ਦੇ ਜਿਹੜਾ ਤੈਨੂੰ ਸੁਨੇਹਾ ਦੇ ਰਿਹਾ ਸੀ ਵੀ ਤੇਰੇ ਕਿਸੇ ਅੰਗ ਵਿੱਚ ਨੁਕਸ ਹੈ, ਉਹ ਸੁਨੇਹਾ ਦੇਣ ਵਾਲਾ ਉਹ ਉਹਨਾਂ ਨੇ ਕੱਟ ਆਫ ਕਰਤਾ, ਮੈਸੇਜ ਹੀ ਨਹੀਂ ਮਿਲ ਰਿਹਾ ਹੁਣ ਦਿਮਾਗ ਨੂੰ, ਉਹ ਕਹਿੰਦਾ ਸੌ ਗਿਆ ਮੈਂ। ਆ ਪੇਨ ਕਲਰ ਕੀ ਆ ਹੋਰ ਜਿਹੜੀ ਦਿੰਦੇ ਹਾਂ, ਇੱਕ ਦਵਾਈ ਹੈ, ਇਹਨੇ ਦਿਮਾਗ ਦੇ ਨਾਲਾਂ ਸੁਣ ਕਰਨੀਆਂ, ਹੌਲੀ ਹੌਲੀ ਸਰੀਰ ਦੇ ਵਿੱਚ ਨੁਕਸ ਵੱਡੇ ਪੈ ਜਾਂਦੇ। ਸਿਹਤ ਦਾ ਅਸਲ ਦੇ ਵਿੱਚ ਲੋਕ ਖਿਆਲ ਨਹੀਂ ਸਾਧ ਸੰਗੀ ਰੱਖਦੇ, ਰਸੋਈ ਦੇ ਵਿੱਚੋਂ ਬਹੁਤ ਬਿਮਾਰੀਆਂ ਪੈਦਾ ਹੋ ਰਹੀਆਂ ਨੇ। ਸੁਣਦਾ ਸੁਣਦਾ ਕੋਈ ਸੁਣ ਲੈਂਦੇ ਆ, ਮੰਨਦਾ ਕੋਈ ਨਹੀਂ ਹੈ। ਹਾਲਾਂਕਿ ਬਹੁਤ ਸੌਖੇ ਤਰੀਕੇ ਨਾਲ ਅਸੀਂ ਆਪਣੀ ਰਸੋਈ ਕੰਟਰੋਲ ਕਰ ਸਕਦੇ ਹਾਂ, ਕੋਈ ਬਹੁਤ ਵੱਡੀ ਬਾਤ ਨਹੀਂ ਹੈ। ਸਾਧ ਸੰਗੀ, ਇਹ ਸਿਹਤ ਵਿਗਿਆਨ ਨੇ ਇੱਕ ਗੱਲ ਖੋਜ ਕੀਤੀ ਹੈ, ਨਵੀਨ ਖੋਜ ਹੈ ਇਹਨਾਂ ਦੀ। ਉਹ ਕਹਿੰਦੇ ਲੀਕਰ ਸਾਬਣ ਦੇ ਨਾਲ ਜਿਹੜਾ ਅਸੀਂ ਭਾਂਡੇ ਧੋਂਦੇ ਹਾਂ, ਵੀ ਇਹਦੇ ਨਾਲ ਇਹ ਬਰੀਕ ਤੈਅ ਉਹ ਭਾਂਡਿਆਂ ਦੇ ਨਾਲ ਚਿੰਬੜ ਜਾਂਦੀ ਹੈ। ਤੁਸੀਂ ਮੁੜ ਕੇ 100 ਵਾਰੀ ਵੀ ਧੋ ਲਓ, ਮੈਂ ਤਾਂ 25 ਵਾਰੀ ਕਹਿੰਦਾ ਹੁੰਦਾ ਸੀ, ਇੱਕ ਡਾਕਟਰ ਨੇ ਪਹਿਲਾਂ ਇੰਡੀਆ 25 ਵਾਰੀ ਦੱਸਿਆ ਸੀ। ਉਹ ਤਾਂ ਕਹਿੰਦੇ 25 ਵਾਰੀ ਧੋਣ ਨਾਲ ਲਹਿ ਜਾਂਦੀ ਹੈ, ਪਰ ਡਾਕਟਰ ਕਹਿੰਦੇ 100 ਵਾਰੀ ਧੋਣ ਨਾਲ ਵੀ ਨਹੀਂ ਰਹਿੰਦੀ। ਕਦ ਲੈਣਾ ਉਹਨੇ, ਜਦ ਭਾਂਡੇ 'ਚ ਗਰਮ ਚੀਜ਼ ਪਾ ਕੇ ਖਾਓਗੇ ਉਦੋਂ ਹੀ ਲਹਿ ਕੇ ਤੁਹਾਡੇ ਅੰਦਰ ਜਾਓ, ਫਿਰ ਉਹ ਪੇਟ ਦਾ ਇਨਫੈਕਸ਼ਨ ਹੁੰਦਾ ਹੈ, ਮੁੜ ਕੇ ਉਹ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ, ਜਿਹੜੀਆਂ ਬਿਮਾਰੀਆਂ ਦਾ ਇਲਾਜ ਕਰਨਾ ਵੀ ਔਖਾ ਹੋ ਜਾਂਦਾ। ਹੁਣ ਕੈਂਸਰ ਹੈ, ਅਸਲ ਦੇ ਵਿੱਚ ਕੈਂਸਰ ਬਿਮਾਰੀ ਤਾਂ ਨਹੀਂ ਹੈ ਕੋਈ, ਤੁਹਾਨੂੰ ਤਾਂ ਲੱਗੂ ਵੀ ਅਨਪੜ੍ਹ ਵਾਲੀ ਗੱਲ ਹੈ। ਇਹ ਵਿਗਿਆਨੀਆਂ ਨੇ ਖੋਜ ਕੀਤੀ ਆ ਵੀ ਬਿਮਾਰੀ ਕੋਈ ਨਹੀਂ, ਕੈਂਸਰ ਵਿਟਾਮਿਨਾਂ ਦੀ ਘਾਟ ਹੈ। ਵਿਟਾਮਿਨ ਪੂਰੇ ਹੋ ਜਾਣ ਕਹਿੰਦੇ ਕੈਂਸਰ ਹਟ ਗਿਆ, ਉਹ ਹਟਦਾ ਤਾਂ ਜੇ ਵਿਟਾਮਿਨ ਪੂਰੇ ਹੋਣ। ਉਹ ਵਿਟਾਮਿਨ ਬਨਸਪਤੀ ਦੇ ਵਿੱਚੋਂ ਤਾਂ ਮਿਲ ਸਕਦੇ, ਪਰ ਡਾਕਟਰਾਂ ਦੇ ਵੱਸ ਦੀ ਗੱਲ ਨਹੀਂ, ਤਾਂ ਬਿਜਲੀਆਂ ਲਾ ਦੇਣਗੇ, ਕੋਈ ਹੋਰ ਕਰ ਦੇਣਗੇ। ਬਿਹਤਰ ਹੈ ਵੀ ਆਪਣੀ ਸਿਹਤ ਨੂੰ ਠੀਕ ਰੱਖਣ ਵਾਸਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇ ਮਹਾਰਾਜ ਸਾਹਿਬ ਨੇ ਉਸ ਵੇਲੇ ਸਾਡੇ ਦੇਸ਼ ਦੇ ਵਿੱਚ ਸਾਧ ਸੰਗਤ ਜੀ ਮਿੱਟੀ ਦੇ ਭਾਂਡੇ ਹੋਇਆ ਕਰਦੇ ਸੀ। ਮਿੱਟੀ ਦੀ ਹਾਂਡੀ ਦੇ ਵਿੱਚ ਦਾਲ ਰਿੱਝਣੀ, ਉਹਦੇ ਵਿੱਚ ਹੀ ਸਾਧ ਸੀ ਦਾਲ ਪਕਾਉਣੀ, ਤੇ ਦੁੱਧ ਹੈ ਜਿਹੜਾ ਉਹ ਵੀ ਕੱਢਦਾ ਰਹਿੰਦਾ, ਕਾੜਨੀ ਦੇ ਵਿੱਚ ਲਾਲ ਰੰਗ ਹੋ ਜਾਂਦਾ ਸੀ, ਉਹਦੇ ਜਿਹੜੇ ਗੁਣ ਸੀ ਕੋਈ ਹਿਸਾਬ ਹੀ ਨਹੀਂ ਸੀ ਉਹਦਾ। ਹੁਣ ਜਿਹੜੇ ਕੁੱਕਰ ਨਾ ਇਹ ਤੋੜਦੇ ਨਾ, ਉਹਨੂੰ ਭੰਨਦੇ ਹੈ, ਜਿਹੜੀ ਚੀਜ਼ ਸਬਜ਼ੀ ਸੁਬਜ਼ੀ ਨਹੀਂ ਬਣਾਉਂਦੇ ਹੈਗੇ, ਦਾਲ ਨਹੀਂ ਬਣਦੀ ਹੈ, ਆਪ ਤਾਂ ਕਹਿੰਦੇ ਹਾਂਜੀ ਦਾਲ ਗਲ ਨਹੀਂ ਰਹੀ, ਤੋੜੀ ਹੈ ਉਸਨੇ ਜ਼ਬਰਦਸਤੀ, ਉਹਦੇ ਵਿਟਾਮਿਨ ਖਤਮ ਕਰੇ ਨੇ। ਤੋ ਇਸ ਕਰਕੇ ਸਾਧ ਸੰਗਤ ਜੀ ਕੁਝ ਖਿਆਲ ਕਰਨਾ ਚਾਹੀਦਾ। ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਇੱਧਰ ਹੈਗੇ ਸਾਧਨ ਮੈਂ ਦੇਖੇ ਹੈ, ਇਹ ਜਿਹੜੇ ਜਿਹਨਾਂ ਨੂੰ ਸਲੋ ਕੁੱਕਰ ਕਹਿੰਦੇ ਹੋ, ਤੁਸੀਂ ਰਾਤ ਨੂੰ ਦਾਲ ਸਬਜ਼ੀ ਪਾ ਕੇ ਰੱਖ ਦਿਓ, ਸਵੇਰ ਨੂੰ ਬਣੀ ਹੁੰਦੀ ਹੈ, ਤੇ ਨਾਲੇ ਤੁਹਾਨੂੰ ਕੜਛੀ ਫੇਰਨ ਦੀ ਲੋੜ ਨਹੀਂ ਹੈਗੀ। ਤੇ ਦੂਸਰਾ ਭਾਂਡਿਆਂ ਨੂੰ ਜਦੋਂ ਵੀ ਧੋਣਾ, ਇਹ ਇਹਨਾਂ ਨੇ ਤਾਂ ਜਿਹੜੀ ਖੋਜ ਕੀਤੀ ਹੈ ਉਹਨਾਂ ਤਾਂ ਇਕੱਲੀ ਕਰੀ ਹੈ ਲੂਣ ਦੀ, ਪਰ ਮੈਂ ਇਹਦੇ ਵਿੱਚ ਵਾਧਾ ਕੀਤਾ ਅੱਜ ਤੋਂ ਕਈ ਸਾਲ ਪਹਿਲਾਂ, ਤੇ ਉਹ ਕਹਿੰਦੇ ਲੂਣ ਘੋਲ ਕੇ ਪਾਣੀ ਚ ਵੀ ਭਾਂਡੇ ਨੂੰ ਧੋ ਦਈਏ ਫਿਰ ਉਹ ਲੈ ਜਾਂਦੀ ਆ ਜਿਹੜੀ ਕੈਮੀਕਲ ਨਹੀਂ ਸਾਸੀ ਕੱਲਾ ਲੂਣ ਨਹੀਂ ਇੱਕ ਕਿਲੋ ਨਿੰਬੂ ਦਾ ਪਾਣੀ ਕੱਢੋ ਅੱਧਾ ਕਿਲੋ ਉਹਦੇ ਚ ਲੂਣ ਮਿਲਾਓ ਇਹ ਦੋ ਚੀਜ਼ਾਂ ਨੂੰ ਜਿਹੜੀਆਂ ਲੂਣ ਨੇ ਥੋੜੇ ਚਿਰ ਚ ਘੰਟੇ ਚ ਖਰ ਜਾਂਦਾ ਵੈਸੇ ਤਾਂ ਪਹਿਲੀ ਖਰ ਜਾਂਦਾ ਕਿਉਂਕਿ ਨਿੰਬੂ ਆ ਜਿਹੜਾ ਉਹ ਬਹੁਤ ਛੇਤੀ ਖਾਰ ਦਿੰਦਾ ਇਹਨੂੰ ਇਹ ਦੋ ਖਾਰਾਂ ਇਕੱਠੀਆਂ ਹੋਈਆਂ ਰਸੋਈ ਦੇ ਵਿੱਚ ਰੱਖੋ ਜਦੋਂ ਭਾਂਡੇ ਤੁਸੀਂ ਲੀਕੜ ਸਾਬਣ ਨਾਲ ਧੋ ਦਿੱਤੇ ਉਹਦੇ ਨਾਲ ਇੱਕ ਵਾਰ ਜਿਵੇਂ ਰੋਟੀ ਚੋਪੜੀ ਦੀ ਆ ਇਹਦੇ ਨਾਲ ਭਾਂਡਾ ਧੋ ਕੇ ਰੱਖ ਦਿਓ ਇੱਕ ਪਾਸੇ ਤੇ ਉਹਦੇ ਨਾਲ ਜਿਹੜਾ ਕਿਚਨ ਦੇ ਵਿੱਚ ਤੁਹਾਡਾ ਕਿਚਨ ਰੋਲ ਜਾ ਕਹਿੰਦੇ ਹਾਂ ਅਸੀਂ ਉਹਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰਕੇ ਇੱਕ ਪਾਸੇ ਰੱਖ ਦਿਓ ਉਹਦੇ ਨਾਲ ਕੈਮੀਕਲ ਨਹੀਂ ਰਹੂਗਾ ਤੇ ਕਿੱਡੀ ਕੁ ਵੱਡੀ ਗੱਲ ਹੈ ਬੀਬੀਆਂ ਖਿਆਲ ਨਹੀਂ ਕਰਦੀਆਂ ਆਪਣੀ ਆਪਣੀ ਰਸੋਈ ਤਾਂ ਸਾਂਭ ਨਹੀਂ ਸਕਦੇ ਤੁਸੀਂ ਹੋਰ ਬ੍ਰਹਮ ਗਿਆਨ ਪਤਾ ਨਹੀਂ ਕਿੱਥੋਂ ਹੋਜੂਗਾ ਰਸੋਈ ਤਾਂ ਸਾਂਭ ਲੋ ਤੇ ਜਲਦੀ ਨਹੀਂ ਹੈ ਹੱਥਾਂ ਚ ਮੂੰਦੀਆਂ ਪਾਉਣਗੀਆਂ ਜਿਵੇਂ ਵਿਆਹ ਚਾਹੀਦੀਆਂ ਫਿਰ ਰੋਟੀਆਂ ਪਕਾਉਣ ਲੱਗ ਜਾਣਗੀਆਂ ਤੁਸੀਂ ਟੱਬਾ ਟੱਬਰ ਦੀ ਸੁੱਖ ਮਨਾਓ ਮੂੰਦੀ ਦੇ ਅੰਦਰਲੇ ਪਾਸੇ ਇਹੋ ਜਿਹੇ ਬੈਕਟੀਰੀਆ ਹਨ ਜਿਹੜੇ ਤੁਸੀਂ ਰੋਟੀ ਪਕਾਉਣ ਵੇਲੇ ਉੱਥੋਂ ਨਿਕਲ ਕੇ ਰੋਟੀ ਚ ਮਿਲਣੇ ਤੇ ਤੁਹਾਡੇ ਨਿਆਣਿਆਂ ਨੇ ਖਾਣੇ ਆ ਤੇ ਉਹਨਾਂ ਨੂੰ ਬਿਮਾਰੀਆਂ ਲੱਗਦੀਆਂ ਤੇ ਇਹ ਕਿਹੜੀ ਕੁੜਮਾਚਾਰੀ ਚੋਂ ਐਂ ਵੀ ਮੂੰਦੀ ਦਿਖਾਉਣੀ ਆ ਕੁੜਮ ਕਹਿਣਗੇ ਵੀ ਮੂੰਦੀ ਲਾਹ ਦਿੱਤੀ ਹੈ ਇਸੇ ਡਾਕਟਰਾਂ ਕੋਲ ਸੋਨਾ ਨਹੀਂ ਹੈ ਕਿਤੇ ਕਿਸੇ ਡਾਕਟਰ ਦੇ ਮੂੰਦੀ ਨਹੀਂ ਪਾਈ ਹੁੰਦੀ ਕੀ ਮਤਲਬ ਹੈ ਆ ਹੁਣ ਤਾਂ ਮੂੰਦੀਆਂ ਗੁਰੂ ਘਰਾਂ ਚ ਆਪਣੀਆਂ ਉੱਥੇ ਇੱਕ ਭਾਈ ਜੀ ਲੰਗਰ ਦੇਗ ਵਰਤਾਉਣ ਲੱਗਿਆ ਮੂੰਦੀਆਂ ਪਾਈਆਂ ਮਹਾਂ ਭਾਈ ਮੇਰੇ ਦਾ ਕਿਰਪਾ ਕਰ ਕਹਿੰਦੇ ਜੀ ਦੇਗ ਨਹੀਂ ਲੈਂਦੇ ਮੈਂ ਕਿਹਾ ਦੇਗ ਹੋਵੇ ਤਾਂ ਲਵਾਂ ਦੇਗ ਤਾਂ ਛੱਡੀ ਨਹੀਂ ਤੈ ਇਹੀ ਤੇਰੀ ਗੰਦਗੀ ਨੂੰ ਹੱਥ ਲੱਗਦੇ ਉਹੀ ਦੇਗ ਨੂੰ ਲਾ ਤੈਨੂੰ ਦੇਗ ਛੱਡੀ ਹੈ ਪ੍ਰਸ਼ਾਦ ਰਹਿ ਗਿਆ ਮਹਾਰਾਜ ਦਾ ਮੂੰਦੀ ਪਾ ਕੇ ਜਿਹੜਾ ਵਰਤਾਊਗਾ ਪ੍ਰਸ਼ਾਦ ਨਹੀਂ ਮੈਂ ਨਹੀਂ ਲੈਂਦਾ ਉਹਦੇ ਹੱਥੋਂ ਪ੍ਰਸ਼ਾਦ ਹੀ ਛੱਡਿਆ ਉਹਨੇ ਇਸ ਕਰਕੇ ਹੱਥ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਗੁਰੂ ਕੀ ਦੇਗ ਹੈ ਗੁਰੂ ਦੇ ਭੈ ਵਿੱਚ ਵਰਤਾਓ ਘਰ ਦੇ ਚ ਲੰਗਰ ਵਰਤਾਉਂਦੇ ਹਾਂ ਬੀਬੀਆਂ ਬਣਾਉਣੀਆਂ ਹੱਥ ਚ ਮੂੰਦੀ ਨਹੀਂ ਚਾਹੀਦੀ ਉਹ ਸਾਬਣ ਨਾਲ ਚੰਗੀ ਤਰ੍ਹਾਂ ਕਈ ਵਾਰੀ ਹੱਥ ਮਾਂਜੋ ਸਾਫ਼ ਕਰੋ ਫਿਰ ਆਟਾ ਗੁੰਨੋ ਫਿਰ ਰੋਟੀ ਬਣਾਓ ਤਾਂ ਕਿ ਬੱਚੇ ਤੁਹਾਡੇ ਪਰਿਵਾਰ ਤੁਹਾਡਾ ਤੰਦਰੁਸਤ ਰਹੇ ਤੋ ਇਸ ਕਰਕੇ ਸਾਸਰੀ ਸਿਹਤ ਦਾ ਖਿਆਲ ਰੱਖਣਾ ਇਹ ਸਾਡਾ ਧਰਮ ਬਣਦਾ ਹੈ ਜਿੰਨਾ ਹੋ ਸਕਦਾ ਉਹ ਤਾਂ ਕਰੋ ਬਾਕੀ ਤਾਂ ਹੁਣ ਟੀਕੇ ਲਾ ਲਾ ਕੇ ਸਬਜ਼ੀਆਂ ਤਿਆਰ ਹੋਣ ਲੱਗ ਗਈਆਂ ਹੁਣ ਤਾਂ ਕਹਿੰਦੇ ਨੇ ਵੀ ਇੱਕ ਮੁਲਕ ਵਾਲਿਆਂ ਨੇ ਕਹਿੰਦੇ ਚੌਲ ਵੀ ਬਣਾ ਤੇ ਪਲਾਸਟਿਕ ਦੇ ਹੁਣ ਤਾਂ ਜ਼ਮੀਨ ਮੌਜ ਬਣ ਗਈ ਹੁਣ ਦੇਖੋ ਵੀ ਖਾ ਖਾ ਕੇ ਕੀ ਬਣਦਾ ਗਾਂ ਜਾਂ ਪਲਾਸਟਿਕ ਖਾਓਗੇ ਹੁਣ ਅਜੇ ਹੋਊਗਾ ਕੁਛ ਮਨੁੱਖ ਮਨੁੱਖ ਦਾ ਵੈਰੀ ਬਣ ਗਿਆ ਕੈਂਸਰ ਦਾ ਇਲਾਜ ਨਹੀਂ ਹੋਣ ਦਿੰਦੇ ਵੱਡੀਆਂ ਕੰਪਨੀਆਂ ਕਹਿੰਦੇ ਨਾ ਨਾ ਦਵਾਈ ਕਿਹਦੇ ਵਾਸਤੇ ਬਣਾਈ ਇੱਕ ਬਾਈ ਨੇ ਕੈਂਸਰ ਦਾ ਇਲਾਜ ਕੱਢਿਆ ਮਰਵਾ ਦੱਸਾ ਕਹਿੰਦੇ ਨਹੀਂ ਚਲੋ ਇੰਨਾ ਕਿਹਾ ਵੀ ਉਹ ਮਰਨ ਤੋਂ ਪਹਿਲਾਂ ਮੈਂ ਕੱਢ ਗਿਆ ਉਹ ਤਰੀਕਾ ਦੱਸ ਗਿਆ ਵੀ ਕਿਵੇਂ ਕਿਵੇਂ ਹੈ ਮੈਨੂੰ ਉਹ ਕੈਲੀਫੋਰਨੀਆ ਦੇ ਡਾਕਟਰ ਨੇ ਸਿਖਾਇਆ ਸੀ ਉੱਥੇ ਹਜ਼ੂਰ ਸਾਹਿਬ ਕਹਿੰਦੇ ਵੀ ਆਹ ਇਹਦੇ ਨਾਲ ਖੜ ਜਾਂਦਾ ਸੋ ਇਸ ਕਰਕੇ ਭਾਈ ਤੰਦਰੁਸਤ ਸਰੀਰ ਹੋਣਗੇ ਗੁਰਦੁਆਰੇ ਆਉਂਗੇ ਤੰਦਰੁਸਤ ਸਰੀਰ ਹੋਊਗਾ ਅੰਮ੍ਰਿਤ ਵੇਲੇ ਉੱਠੋਗੇ ਸਿੱਖੀ ਨਿਭਾਓਗੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤ ਨਾਲ ਚਾਰ ਪੈਸੇ ਵੀ ਕਮਾ ਲਓਗੇ ਜੇ ਸਰੀਰ ਇਹ ਬਿਮਾਰ ਹੈ ਕੀ ਕਰੋਗੇ ਕੱਖ ਵੀ ਨਹੀਂ ਕਰ ਸਕਦੇ ਇਸ ਕਰਕੇ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੁੰਦਾ ਤੇ ਇਸ ਪ੍ਰਕਾਰ ਸਾਧ ਸੰਗਤ ਜਿਹੜੀ ਜਠਰਾ ਅਗਨੀ ਹੈ ਉਹ ਸਰੀਰਾਂ ਦੇ ਵਿੱਚ ਹੈ ਜਦੋਂ ਸਾਡੀ ਰੋਟੀ ਹਜ਼ਮ ਹੋਣ ਤੋਂ ਹਟ ਜਾਵੇ ਉਹ ਕੀ ਹੁੰਦਾ ਭਾਈ ਉਹਨੂੰ ਆਯੁਰਵੈਦ ਕੇ ਕਹਿੰਦੇ ਮੰਦ ਅਗਨੀ ਮਤਲਬ ਜਠਰਾ ਅਗਨੀ ਕਮਜ਼ੋਰ ਪੈ ਗਈ ਜਾਣੀ ਚੁੱਲ੍ਹਾ ਬਲ ਨਹੀਂ ਰਿਹਾ ਜਿਹੜੀ ਜਿਹੜੀ ਤੌੜੀ ਉੱਤੇ ਰੱਖੀ ਆ ਭਾਂਡਾ ਉੱਤੇ ਰੱਖਿਆ ਕੁੱਕਰ ਉੱਤੇ ਰੱਖਿਆ ਰਿੱਝ ਨਹੀਂ ਰਹੀ ਦਾਲ ਹੁਣ ਕਿਉਂਕਿ ਸੇਕ ਨਹੀਂ ਹੈ ਤੇ ਇਹਦਾ ਹੀਟ ਦਾ ਹੋਣਾ ਸਾਡੇ ਪੇਟ ਦੇ ਚ ਇਹਦੀ ਮਿਕਦਾਰ ਹੈ ਨਾ ਵੱਧ ਚਾਹੀਦੀ ਹੈ ਨਾ ਘੱਟ ਚਾਹੀਦੀ ਹੈ ਇਹਨੂੰ ਕਹਿੰਦੇ ਜਠਰਾ ਅਗਨੀ ਔਰਤ ਦੇ ਸਰੀਰ ਵਿੱਚ ਮਰਦ ਦੇ ਸਰੀਰ ਨਾਲੋਂ ਜਠਰਾ ਅਗਨੀ ਜ਼ਿਆਦਾ ਹੁੰਦੀ ਹੈ ਇਹ ਰੱਬ ਦੀ ਆਪਣੀ ਬਣਤਰ ਹੈ ਮਨੁੱਖ ਸਰੀਰ ਹੈ ਤਾਂ ਸ਼ਕਲਾਂ ਅੱਖ ਹੱਥ ਪੈਰ ਜੇ ਅੰਗਾਂ ਦਾ ਫਰਕ ਪਾਇਆ ਤਾਂ ਸੁਭਾਅ ਦਾ ਫਰਕ ਆਵਾਜ਼ ਦਾ ਫਰਕ ਗੁਣਾਂ ਦਾ ਫਰਕ ਇਹ ਪ੍ਰਕਿਰਤੀ ਦੇ ਨਿਯਮ ਹੈ ਉਹਦਾ ਕਾਰਨ ਕੀ ਹੈ ਔਰਤ ਦੇ ਪੇਟ ਵਿੱਚ ਬੱਚੇ ਨੇ ਜਨਮ ਲੈਣਾ ਹੁੰਦਾ ਇਸ ਕਰਕੇ ਉਹ ਬੱਚੇ ਦੇ ਸਰੀਰ ਨੂੰ ਚਮੜੀ ਨੂੰ ਪਕਾਉਣ ਵਾਸਤੇ 8-9 ਮਹੀਨੇ ਉਹ ਜਿਹੜਾ ਸੇਕ ਉਹ ਜਠਰਾ ਅਗਨੀ ਦੇ ਵਿੱਚੋਂ ਹੀ ਲੈਣਾ ਉਹ ਬੰਦੇ ਨੇ ਤਾਂ ਇਕੱਲੀ ਰੋਟੀ ਹਜ਼ਮ ਕਰਨੀ ਹੈ ਔਰਤ ਨੇ ਦੋ ਕੰਮ ਕਰਨੇ ਨੇ ਤੇ ਇਸ ਕਰਕੇ ਇਹਦੀ ਜਠਰਾ ਅਗਨ ਬੰਦੇ ਨਾਲੋਂ ਤੇਜ਼ ਹੁੰਦੀ ਹੈ ਜ਼ਿਆਦਾ ਤੋ ਇਸ ਕਰਕੇ ਇਹ ਦੂਸਰੀ ਅਗਨੀ ਅਹਿਸਾਸ ਇੱਕ ਹੁੰਦੀ ਹੈ ਸਮਾਨ ਅਗਨੀ ਸਮਾਨ ਅਗਨੀ ਹੁੰਦੀ ਹੈ ਜਿਹੜੀ ਸਾਰੇ ਬਿਰਸ਼ਾਂ ਦੇ ਵਿੱਚ ਲੱਕੜਾਂ ਦੇ ਵਿੱਚ ਸਮਾਈ ਉਹਨੂੰ ਕਹਿੰਦੇ ਸਮਾਨ ਅਗਨੀ ਇੱਕ ਸਾਸ ਜੀ ਹੁੰਦੀ ਹੈ ਡੋਂ ਅਗਨੀ ਉਹ ਚੇਤ ਦੇ ਮਹੀਨੇ ਬਣਾ ਨੂੰ ਰੱਖਦੀ ਹੈ ਬਾਂਸ ਨਾਲ ਬੈਂਸ ਖਹਿ ਜਾਵੇ ਤੇ ਇੱਕ ਜੱਗਾਂ ਦੇ ਵਿੱਚ ਅਰਨੀ ਦੀ ਅਗਨੀ ਕਹਿੰਦੇ ਸੀ ਉਹ ਸਾਸ ਜੀ ਪੱਥਰ ਦੇ ਨਾਲ ਘਸਾ ਕੇ ਜਾਂ ਫਿਰ ਲੱਕੜ ਦੇ ਨਾਲ ਸੁੱਕੇ ਲੱਕੜ ਦੇ ਨਾਲ ਲੱਕੜ ਘਸਾ ਕੇ ਤੇ ਜਿਵੇਂ ਸੁਗਰੀਵ ਨੇ ਔਰ ਰਾਮ ਨੇ ਜਦੋਂ ਦੋਸਤੀ ਦੀ ਕਸਮ ਖਾਣੀ ਸੀ ਹਿੰਦੂ ਮਤ ਦੇ ਅੱਗ ਦੇ ਦੁਆਲੇ, ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਸਭ ਕੁਛ ਸਮਝਦੇ ਹਾਂ, ਅੱਗ ਦੇ ਦੁਆਲੇ ਪਰਿਕਰਮਾ ਕਰਦੇ ਆ, ਉਸ ਵੇਲੇ ਅੱਗ ਦੀ ਲੋੜ, ਅੱਗ ਮਿਲੇ ਨਾ, ਹਨੂੰਮਾਨ ਕਹਿੰਦਾ ਮੈਂ ਬਾਲਦੇ ਅੱਗ, ਉਹ ਲੱਕੜਾਂ ਇਕੱਠੀਆਂ ਕਰਕੇ ਨਾ ਲੱਕੜ ਘਸਾ ਘਸਾ ਕੇ ਅੱਗ ਕੱਢੀ ਉਹਦੇ ਵਿੱਚ, ਉਹਨੂੰ ਅਰਨੀ ਦੀ ਅਗਨੀ ਕਹਿੰਦੇ ਆ। ਐਂ ਅਗਨੀ ਕਈ ਕਿਸਮ ਦੀ ਹੈ, ਜਿਹੜੀ ਚੁੱਲ੍ਹਿਆਂ 'ਚ ਬਲਦੀ ਹੈ ਇਹਨੂੰ ਕਹਿੰਦੇ ਦਾਵਾ ਅਗਨ, ਦਾਵਾ ਅਗਨ ਬਹੁਤ ਤਿਰਨ ਜਾਲੇ, ਕੋਈ ਹਰਿਆ ਬੂਟ ਰਹੇ ਹੋਰੀ ਮਾਨੋ ਲਾਗ ਦਾਵਾ ਬਨ ਬਨਮ ਵਸ ਕੇਰਾ, ਮਾਨੋ ਇਉਂ ਜਿਵੇਂ ਦਾਵਾ ਅਗਨੀ ਜਿਹੜੀ ਜੰਗਲ ਨੂੰ ਲੱਗ ਗਈ ਹੈ, ਡੋਂ ਅਗਨੀ ਜੰਗਲ ਫੂਕਿਆ ਜਾ ਰਿਹਾ ਹੈ।
ਪਤੰਗਾਂ ਜੋਧਾ ਆਪੇ ਆਪ ਗੇਰਾ,
ਮਾਨੋ ਜਿਹੜੇ ਜੋਧੇ ਨਾ ਉਹ ਤਾਂ ਵੀ ਪਤੰਗਿਆਂ ਦੀ ਨਿਆਈ ਹੋ ਗਏ, ਕਹਿੰਦੇ ਜਿਵੇਂ ਪਤੰਗੇ ਨੂੰ ਬੁਲਾਉਂਦਾ ਨੀ ਕੋਈ ਵੀ, ਆ ਜਾ ਤੂੰ ਸੜ ਜਾ ਮੇਰੇ ਚ, ਅੱਗ ਤਾਂ ਨੀ ਕਹਿੰਦੀ ਉਹਨੂੰ ਵੀ ਆ ਜਾ, ਪਤੰਗਾ ਆਪਣੇ ਆਪ ਆ ਕੇ ਸੜਦਾ। ਕਹਿੰਦੇ ਇਸੇ ਤਰ੍ਹਾਂ ਸੂਰਮੇ ਇਉਂ ਸਮਝ ਲਓ ਵੀ ਯੁੱਧ ਦਾ ਬਿਗਲ ਵਜਿਆ, ਯੁੱਧ ਦੀ ਇੱਕ ਅਗਨੀ ਜਗ ਰਹੀ ਹੈ, ਪਤੰਗਿਆਂ ਦੀ ਤਰ੍ਹਾਂ ਆ ਕੇ ਸੜ ਰਹੇ ਨੇ, ਯੋਧੇ ਨਠ ਨਠ ਕੇ ਆਉਂਦੇ ਨੇ। ਸੂਰਮੇ ਅਨੁਸਾਰ ਸੰਜੀ ਧਾਰਮਿਕ ਦੁਨੀਆ ਦੇ ਅੰਦਰ, ਚਲੋ ਨਾਸਤਿਕ ਦਾ ਜੋ ਮਰਜ਼ੀ ਕਹੇ ਸੁਣੀ ਜਾਣ, ਤੇ ਆਦ ਕਾਲ ਤੋਂ ਇੱਕ ਮਰਿਆਦਾ ਬੰਨ ਦਿੱਤੀ ਰੱਬ ਨੇ, ਮੁਕਤ ਹੋਣ ਦੇ ਦੋ ਰਸਤੇ ਨੇ, ਇੱਕ ਤਾਂ ਹੈਗਾ ਸਿਮਰਨ ਕਰਦੇ ਜਾਣਾ, ਜਪ ਤਪ ਕਰਦੇ ਜਾਣਾ, ਬ੍ਰਹਮ ਗਿਆਨ ਹੋ ਗਿਆ, ਇਹ ਹੈ ਕੀਟੀ ਚੀਟੀ ਮਾਰਗ ਕਹਿੰਦੇ ਇਹਨਾਂ ਨੂੰ, ਕੀੜੀ ਜਿਹੜੀ ਹੈ ਉਹ ਧਰਤੀ ਤੋਂ ਉੱਠ ਕੇ ਤਣੇ ਤੇ ਜਾਂਦੀ ਹੈ, ਫਿਰ ਹੌਲੀ ਹੌਲੀ ਵੱਡੇ ਟਾਹਣਾਂ ਤੇ ਜਾਂਦੀ ਹੈ, ਫਿਰ ਛੋਟੀਆਂ ਟਾਹਣੀਆਂ ਤੇ ਜਾਂਦੀ ਹੈ, ਫਿਰ ਪੱਤਿਆਂ ਦੇ ਵਿੱਚ ਦੀ ਹੁੰਦੀ ਹੁੰਦੀ ਫਿਰ ਕਿਤੇ ਜਾ ਕੇ ਦਰਖਤ ਦੇ ਫਲ ਤੱਕ ਪਹੁੰਚਦੀ ਹੈ। ਕੀੜੀ ਬਹੁਤ ਟਾਈਮ ਲੱਗਦਾ, ਜਿਹੜਾ ਤਾਂ ਹੈਗਾ ਚੀਟੀ ਮਾਰਗ ਉਹ ਇਸ ਤਰ੍ਹਾਂ ਹੀ ਬਹੁਤ ਟਾਈਮ ਲੱਗ ਜਾਂਦਾ ਮੁਕਤ ਹੋਣ ਨੂੰ, ਭਗਤੀ ਦਾ ਮਾਰਗ ਹੈ ਜਿਹੜਾ। ਤੇ ਇਹਦੇ ਵਿੱਚ ਸਾਧ ਸਿੰਘ ਜੀ ਸੀ ਕਿ ਸਹਿਜ ਭਾਅ ਹੈ, ਖਤਰਾ ਕੋਈ ਨਹੀਂ ਹੈ, ਪਰ ਦੂਸਰਾ ਜਿਹੜਾ ਹੈ ਉਹਨੂੰ ਕਹਿੰਦੇ ਬਿਹੰਗਮ ਮਾਰਗ, ਚੀਟੀ ਮਾਰਗ ਤੇ ਬਿਹੰਗਮ ਮਾਰਗ ਦੋ ਮਾਰਗ ਨੇ। ਬਿਹੰਗਮ ਨਾਮ ਹੈ ਪੰਛੀ ਦਾ, ਧਰਤੀ ਤੇ ਬੈਠਾ ਹੋਇਆ ਇੱਕੋ ਹੀ ਉਡਾਨ ਭਰ ਕੇ ਸਿੱਧੇ ਹੀ ਉੱਥੇ ਜਾ ਪਹੁੰਚਦਾ ਜਿੱਥੇ ਫਲ ਲੱਗਿਆ, ਨਾ ਤਣੇ ਤੇ ਗਿਆ, ਨਾ ਵੱਡੇ ਟਾਹਣਾਂ ਤੇ ਗਿਆ, ਨਾ ਟਾਹਣੀਆਂ ਤੇ ਗਿਆ, ਉਹਦੀ ਨਿਗਾਹ ਸਿੱਧੀ ਫਲ ਤੇ ਉੱਥੇ ਪਹੁੰਚ ਗਏ, ਜਾ ਕੇ ਫਲ ਤੇ ਚੁੰਜ ਮਾਰੀ ਸਿੱਧੀ, ਖਾ ਲਿਆ ਫਲ। ਕੀੜੀ ਨੇ ਵਿਚਾਰੀ ਨੇ ਕਦੋਂ ਪਹੁੰਚੀ ਉੱਥੇ। ਇਸੇ ਤਰ੍ਹਾਂ ਮੁਕਤੀ ਦੇ ਫਲ ਨੂੰ ਲੈਣ ਵਾਸਤੇ ਚੀਟੀ ਮਾਰਗ ਹੈ ਭਗਤੀ ਕਰਨ ਵਾਲਿਆਂ ਦਾ, ਹੌਲੀ 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 ਪਹੁੰਚ ਜਾਂਦੇ ਆ। ਭਗਵਾਨ ਕ੍ਰਿਸ਼ਨ ਨੇ ਤਾਂ ਅਰਜਨ ਨੂੰ ਉਪਦੇਸ਼ ਦਿੰਦੇ ਆ ਇਹ ਕਿਹਾ, ਕਹਿੰਦੇ ਹੇ ਅਰਜਨ ਮੇਰੀ ਭਗਤੀ ਵਿੱਚ ਲੱਗਣਾ ਹੀ ਔਖਾ ਹੈ, ਜਿਸ ਵੇਲੇ ਕੋਈ ਮੇਰੀ ਭਗਤੀ ਵਿੱਚ ਲੱਗ ਜਾਏ ਨਾ, ਕਹਿੰਦੇ ਮੁੜ ਕੇ ਫਿਰ ਮੁਕਤੀ ਤੇ ਪਹੁੰਚਦਾ ਹੀ ਪਹੁੰਚਦਾ, ਕਹਿੰਦੇ ਭਾਵੇਂ ਜਨਮ ਲੱਗ ਜਾਣ। ਅਰਜਨ ਕਹਿੰਦਾ ਭਗਵਾਨ ਮੇਰੇ ਸਮਝ ਨਹੀਂ ਆਈ ਇਹ ਗੱਲ, ਉਹ ਪੁੱਛ ਲੈਂਦਾ ਸੀ ਵੀ ਇਹ ਗੱਲ ਸਮਝ ਨਹੀਂ ਆਈ। ਉਹ ਕਹਿੰਦੇ ਦੇਖ ਮੈਂ ਤੈਨੂੰ ਮੌਤ ਬਾਰੇ ਸਮਝਾਉਣਾ ਕੀ ਹੈ। ਕਹਿੰਦੇ ਇੱਕ ਬੱਚਾ ਕੋਈ ਵਿਦਿਆਰਥੀ ਪੜ੍ਹ ਰਿਹਾ ਤੇ ਉਹਦੇ ਸਾਹਮਣੇ ਲਾਲਟੈਨ ਲੈਂਪ ਜਗ ਰਿਹਾ ਹੈ, ਬੱਤੀ ਜਗ ਰਹੀ ਹੈ, ਰਾਤ ਦਾ ਅੰਧੇਰਾ ਹੈ, ਕਿਤਾਬ ਖੁੱਲੀ ਹੈ, ਉਹ ਕਿਤਾਬ ਦੇ ਵਿੱਚੋਂ ਉਸ ਨੇ ਕੁਛ ਕੰਠ ਕਰ ਲਿਆ ਤੇ ਜਿੰਨਾ ਕੰਠ ਕਰ ਲਿਆ ਸੀ ਉਹਦੇ ਕੰਠ ਹੋ ਗਿਆ ਤੇ ਉਹਨੂੰ ਪੜ੍ਹਦੇ ਪੜ੍ਹਦੇ ਨੂੰ ਨੀਂਦ ਆ ਗਈ। ਕਹਿੰਦੇ ਅਰਜਨ ਮੈਂ ਤੈਨੂੰ ਪੁੱਛਦਾ ਵੀ ਜਦੋਂ ਉਹ ਜਾਗਿਆ ਜਿਹੜਾ ਪਹਿਲਾਂ ਪੜ੍ਹਿਆ ਸੀ ਉਹਨੂੰ ਭੁੱਲ ਗਿਆ ਸੀ ਕਿ ਜਾਂ ਯਾਦ ਹੈ? ਕਹਿੰਦੇ ਜੀ ਉਹ ਤਾਂ ਯਾਦ ਹੀ ਹੈ। ਕਹਿੰਦੇ ਬਸ ਇਸੇ ਤਰ੍ਹਾਂ ਇੱਕ ਵਾਰੀ ਭਗਤੀ ਕਰਨ ਲੱਗ ਜਾਏ ਕੋਈ ਕਿ ਜਿਹੜੀ ਮੌਤ ਹੈ ਇਹ ਇੱਕ ਨੀਂਦ ਹੈ ਅਰਜਨ, ਅਗਲਾ ਜਨਮ ਜਿਹੜਾ ਇਹ ਜਾਗਰਤ ਹੈ। ਫਿਰ ਕਹਿੰਦੇ ਜਿੱਥੋਂ ਭਗਤੀ ਛੱਡੀ ਅਗਲੇ ਜਨਮ ਬਚਪਨ ਤੋਂ ਹੀ ਜਾਊ ਉਧਰ ਨੂੰ। ਫਿਰ ਜਿਹੜਾ ਗੁਰਸਿੱਖ ਸਾਧ ਸਿੰਘ ਗੁਰਦੁਆਰੇ ਆਉਂਦਾ ਬਾਣੀ ਪੜ੍ਹਦਾ ਪਰ ਮੁਕਤ ਨਹੀਂ ਅਜੇ ਹੋ ਸਕਿਆ, ਆਉਂਦਾ ਮਨੁੱਖਾ ਜਨਮ ਮਿਲਣਾ ਉਹ ਕਿਉਂਕਿ ਅੰਮ੍ਰਿਤਧਾਰੀ ਹੈ। ਜਨਮ ਤੋਂ ਸੰਸਕਾਰ ਇਹ ਜਨਮ ਦੇ ਬੁਢਾਪੇ ਤੱਕ ਜਿਹੜੇ ਸੰਸਕਾਰ ਬਣੇ, ਕਥਾ ਸੁਣਦਾ ਇਹ ਸੰਸਕਾਰ ਬਣ ਰਹੇ ਹੋਣ ਤੁਹਾਨੂੰ, ਇਹ ਅੰਦਰੇ ਰਹਿਣੇ ਤੁਹਾਡੇ, ਮੌਤ ਬਰੀ ਹੋ ਸਕਦੀ ਇਹਨਾਂ ਨੂੰ, ਇਹ ਅਗਲੇ ਜਨਮ ਦਾ ਖਜ਼ਾਨਾ ਹੁਣ ਜਿਹੜਾ ਇਕੱਠਾ ਕਰ ਰਹੇ। ਅਗਲੇ ਜਨਮ ਦੇ ਜੇ ਸੰਸਕਾਰ ਜਿਹੜੇ ਤੁਹਾਨੂੰ ਖਿੱਚ ਕੇ ਉਸ ਪਾਸੇ ਲੈ ਕੇ ਜਾਣਗੇ, ਲੋਕ ਕਹਿਣਗੇ ਬਈ ਛੋਟਾ ਜਿਹਾ ਬੱਚਾ ਇਹ ਬੜੀ ਜਿੱਦ ਕਰਦਾ, ਕਹਿੰਦਾ ਮੈਂ ਤਾਂ ਅੰਮ੍ਰਿਤ ਛਕਣਾ, ਇਹ ਕਹਿੰਦਾ ਮੈਂ ਤਾਂ ਗੁਰਦੁਆਰੇ ਜਾਣਾ ਹੈ, ਮੈਂ ਤਾਂ ਚੋਲਾ ਪਾਉਣਾ ਹੈ। ਇਹ ਪਤਾ ਨਹੀਂ ਕਈ ਬੱਚਿਆਂ ਦੇ ਨਾਲ ਐਸਾ ਵੀ ਦੇਖਿਆ ਕਿ ਮਾਤਾ ਪਿਤਾ ਜਿਹੜੇ ਨੇ ਉਹਨਾਂ ਦੀ ਦਾੜੀ ਕੇਸ ਨਹੀਂ ਹੈ, ਸ਼ਰਾਬਾਂ ਪੀਂਦੇ। ਮੈਂ ਜੇ ਬੱਚੇ ਇੱਥੇ ਦੇਖੇ ਤੁਹਾਡੇ ਇੰਗਲੈਂਡ ਦੇ, ਤੇ ਬੱਚੇ ਅੰਮ੍ਰਿਤਧਾਰੀ, ਮਾਤਾ ਪਿਤਾ ਨੂੰ ਵੀ ਲਾਈਨ ਤੇ ਲਾਇਆ ਵੀ ਆ ਜਾਓ ਇੱਧਰ। ਸੋ ਇਹ ਸੰਸਕਾਰ ਤੇ ਪ੍ਰਹਲਾਦ ਹੋਰ ਕੀ ਸੀ, ਉਹ ਜਨਮ ਤੋਂ ਪਹਿਲਾਂ ਸੰਸਕਾਰ ਸੀ ਮਹਾਰਾਣੀ ਕਿਆਦੂ ਦੇ ਪੇਟ ਵਿੱਚ ਪਏ ਹੋਏ ਹਰਨਾਕਸ਼ਾਂ ਵਰਗੇ ਦੁਰਾਚਾਰੀ ਬੰਦਿਆਂ ਦੇ ਘਰ ਇੱਕ ਭਗਤ ਦਾ ਪੈਦਾ ਹੋਣਾ। ਭਾਈ ਗੁਰਦਾਸ ਕਹਿੰਦੇ ਮੈਨੂੰ ਤਾਂ ਐਂ ਲੱਗਦਾ ਜਿਵੇਂ ਕੱਲਰ ਦੇ ਵਿੱਚ ਕੌਲ ਪੈਦਾ ਹੋ ਗਿਆ, ਘਰ ਹਰਨਾਕਸ਼ ਦੇ ਦੇ ਕੱਲਰ ਕਵਤ ਭਗਤ ਪ੍ਰਹਲਾਦ। ਇਹ ਸੰਸਕਾਰ ਇਨਸਾਸ ਨਹੀਂ, ਤੇ ਇਹ ਜਿਹੜਾ ਮਾਰਗ ਹੈ ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਇਹ ਬਚਨ ਅਨੰਦਪੁਰ ਸਾਹਿਬ ਦੱਸੇ, ਭਗਵਾਨ ਕ੍ਰਿਸ਼ਨ ਨੇ ਦੁਆਪਰ ਦੇ ਵਿੱਚ ਇਹ ਬਚਨ ਅਰਜਨ ਨੂੰ ਦੱਸੇ ਮਹਾਂਭਾਰਤ ਦੇ ਯੁੱਗ ਵਿੱਚ, ਤੇ ਭਗਵਾਨ ਰਾਮ ਜੀ ਨੇ ਇਹ ਬਚਨ ਲੰਕਾ ਦੀ ਚੜ੍ਹਾਈ ਵੇਲੇ ਆਪਣੇ ਸੈਨਾਪਤੀ ਬਣ ਕੇ ਆਪਣੀ ਸੈਨਾ ਦੇ ਖੜੋ ਕੇ ਉਹਨਾਂ ਨੇ ਜੋ ਲੈਕਚਰ ਦਿੱਤਾ ਉੱਥੇ ਉਹਨਾਂ ਨੇ ਦੱਸੇ। ਤਿੰਨਾਂ ਥਾਵਾਂ 'ਚ ਇੱਕੋ ਹੀ ਚੀਜ਼ ਹੈ ਕਿ ਵੀ ਜਿਹੜੇ ਨਿਸ਼ਕਾਮ ਹੋ ਕੇ ਜੰਗ ਵਿੱਚ ਲੜਨਗੇ ਧਰਮ ਦੇ ਵਾਸਤੇ, ਕਾਮਨਾ ਨਾ ਹੋਵੇ ਕੋਈ, ਨਿਸ਼ਕਾਮ ਜੂਝੋਗੇ ਤਾਂ ਫਿਰ ਇਹ ਬਿਹੰਗਮ ਮਾਰਗ ਹੈ, ਤੁਰੰਤ ਮੁਕਤੀ ਮਿਲੇਗੀ ਉਸੇ ਵੇਲੇ, ਮੁਕਤ ਹੋ ਜੰਮਣ ਮਰਨ ਤੋਂ ਰਹਿਤ ਹੋ। ਕੋਈ ਜਪ ਨਹੀਂ, ਕੋਈ ਤਪ ਨਹੀਂ, ਕੋਈ ਪਾਠ ਨਹੀਂ, ਕੋਈ ਪੂਜਾ ਨਹੀਂ, ਧਰਮ ਦੇ ਵਾਸਤੇ ਨਿਸ਼ਾਵਰ ਹੋ ਗਏ ਤੇ ਉਸੇ ਵੇਲੇ ਮੁਕਤ ਹੈ। ਇਹ ਇੱਕੋ ਹੀ ਉਡਾਨ ਭਰੀ ਹੈ। ਇਸ ਕਰਕੇ ਸਿੰਘ ਜਦੋਂ ਵੀ ਲੜਦੇ ਸੀ ਕਦੇ ਪਿੱਠ ਨਹੀਂ ਸੀ ਦਿੰਦੇ, ਜੋ ਭੱਗ ਹੈ ਸੋ ਜੂਨੀ ਫਿਰਨ, ਜਿਹੜਾ ਪਿੱਠ ਦੇ ਵੇ ਜੂਨਾ ਚ ਜਾਂਦਾ। ਤੇ ਦੂਸਰਾ ਮਾਰਗ ਸਾਸ ਜੀ ਇਹ ਜਿਹੜਾ ਹੈਗਾ ਉਹ ਭਗਤੀ ਵਾਲਾ ਸੀ, ਤੇ ਜਿਹੜੇ ਸੂਰਮਿਆਂ ਨੂੰ ਭਾਵੇਂ ਉਹ ਮੁਸਲਮਾਨ ਹੋਣ, ਭਾਵੇਂ ਉਹ ਸਿੱਖ ਹੋਣ, ਭਾਵੇਂ ਹਿੰਦੂ ਹੋਣ, ਜਿਹਨਾਂ ਨੂੰ ਇਹ ਪਤਾ ਚੱਲ ਗਿਆ ਵੀ ਸਨਮੁੱਖ ਲੜਨਾ ਤੇ ਬਿਨਾਂ ਸਵਾਰਥ ਤੇ ਧਰਮ ਵਾਸਤੇ ਲੜਨਾ, ਉਹ ਮੁਕਤ ਹੋ ਜਾਂਦਾ। ਇਸ ਕਰਕੇ ਉਹ ਮੁਕਤੀ ਲੈਣ ਵਾ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ ਸਿੰਘੋ ਦੋਨਾਂ ਹੱਥਾਂ ਵਿੱਚ ਲੱਡੂ ਨੂੰ ਜਿਹੜਾ ਮਰਜ਼ੀ ਖਾ ਲਓ, ਜੇ ਤਾਂ ਜੀਵਤ ਰਹਿ ਗਏ ਰਾਜ ਭੋਗੋਗੇ, ਜੇ ਚੜ੍ਹਾਈ ਕਰ ਗਏ ਤਾਂ ਮੁਕਤੀ ਹੋ ਜਾਊ, ਘਾਟੇ ਵਾਲਾ ਸੌਦਾ ਕੋਈ ਨਹੀਂ। ਤੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਤੋ ਇਸ ਪ੍ਰਕਾਰ ਸਾਸ ਜਿਹੜੇ ਸੂਰਮਿਨ ਫਿਰ ਉਹ ਸਨਮੁਖ ਜੂਝਦੇ ਹੈ ਤੇ ਪਿੱਠ ਨਹੀਂ ਦਿੰਦੇ ਹਨ। ਇਹ ਸੂਰਮਿਆਂ ਦਾ ਧਰਮ ਹੈ।
ਛੁੱਟੇ ਜਾਤ ਹਾਥੀ ਗਏ ਟੂਟ ਹੌਦਾ।
ਹੁਣ ਹਾਲਤ ਇੱਥੋਂ ਤੱਕ ਹੋ ਗਈ, ਅਹੁਦਿਆਂ ਤੇ ਬੈਠੇ ਰਾਜੇ ਮਹਾਰਾਜੇ, ਤੇ ਹੁਣ ਅਹੁਦੇ ਜਿਹੜੇ ਨਾ ਤੋਪਾਂ ਦੇ ਗੋਲੇ ਚੜਦੇ ਆ, ਅਹੁਦਾ ਕੀ ਛੱਡਾ, ਹਾਥੀ ਨੀ ਛੱਡੇ, ਤੇ ਉਹ ਟੁੱਟ ਗਏ ਅਹੁਦੇ ਤੇ ਮਾਰੇ ਗਏ ਜਿਹੜੇ ਉਹਨਾਂ ਤੇ ਬੈਠੇ ਸਨ।
ਮਨੋ ਹੈ ਵਪਾਰੀ ਚਲੇ ਵਿੱਚ ਸੌਦਾ।
ਬਸ ਕਹਿੰਦੇ ਇਉਂ ਲੱਗਦਾ ਬਾਈ ਜਿਵੇਂ ਕੋਈ ਵਪਾਰੀ ਆਇਆ ਸੀ, ਵਪਾਰੀਆਂ ਦਾ ਢੋਲਾ ਸੌਦਾ ਵੇਚ ਕੇ ਚਲੇ ਗਏ। ਬਸ ਇਸ ਤਰ੍ਹਾਂ ਇਹ ਜੰਗ ਦੇ ਵਿੱਚ ਮੁਕਤੀ ਦੇ ਵਪਾਰੀ ਆ ਰਹੇ ਨੇ ਤੇ ਮੁਕਤੀ ਦਾ ਸੌਦਾ ਲੈ ਕੇ ਜਾ ਰਹੇ ਨੇ। ਜੰਗ ਐਸਾ ਹੋ ਰਿਹਾ ਹੈ।
ਮਹਾਨਾਦ ਹੋਇਓ ਦਿਸਾ ਪੂਰ ਸਾਰੀ।
ਤੇ ਮਹਾਨਾਦ ਹੋਇਓ, ਤੇ ਇਹਦੇ ਚ ਇੱਕ ਭੇਦ ਜ਼ਰੂਰ ਹੈ ਸਾਧ ਸਿੰਘ ਜੀ, ਵੀ ਉਹ ਐਸਾ ਹੈ ਵੀ ਦੋਨੇ ਭਰਾ ਰਾਜ ਲੈਣ ਵਾਸਤੇ ਲੜਦੇ ਨੇ, ਧਰਮ ਨਹੀਂ ਹੈਗਾ, ਅਧਰਮੀ ਨ। ਤੇ ਇਸ ਕਰਕੇ ਸਾਧ ਸਿੰਘ ਜਿਹੜਾ ਖਾਲਸੇ ਨੇ ਜੰਗ ਲੜੇ, ਗੁਰੂ ਗੋਬਿੰਦ ਸਿੰਘ ਜੀ ਨੇ 14 ਧਰਮ ਦੇ ਜੰਗ ਕੀਤੇ, ਛੇਵੇਂ ਪਾਤਸ਼ਾਹ ਨੇ 4 ਕੀਤੇ, ਇਹ 18 ਲੜਾਈਆਂ ਗੁਰੂ ਸਰੂਪ ਦੇ ਵਿੱਚ 6ਵੇਂ ਤੇ 10ਵੇਂ ਜੰਗ ਵਿੱਚ ਕੀਤੀਆਂ, ਉਹ ਧਰਮ ਦੇ ਵਾਸਤੇ ਸੀ। ਤੇ ਇਸ ਕਰਕੇ ਸਾਧ ਸਿੰਘ ਜੀ ਮਹਾਂਭਾਰਤ ਦਾ ਯੁੱਧ ਧਰਮ ਦੇ ਵਾਸਤੇ ਸੀ, ਤ੍ਰੇਤੇ ਦਾ ਜੰਗ ਧਰਮ ਦੇ ਵਾਸਤੇ ਸੀ, ਬਹਾਨਾ ਭਾਵੇਂ ਕੋਈ ਸੀ, ਪਰ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤ੍ਰੇਤੇ ਤੇ ਦੁਆਪਰ ਦੇ ਨਾਲੋਂ ਵੀ ਜੰਗ ਸਵੱਛ ਹੈ। ਕਿਉਂ? ਤ੍ਰੇਤੇ ਦੀ ਲੜਾਈ ਪੜ੍ਹ ਕੇ ਦੇਖ ਲਓ, ਸੀਤਾ ਵਾਸਤੇ ਹੋਈ ਹੈ। ਉਹ ਸੀਤਾ ਚੁੱਕ ਕੇ ਲੈ ਗਿਆ, ਰਾਮ ਚੰਦਰ ਦਾ ਧਰਮ ਬਣਦਾ ਸੀ ਆਪਣੀ ਪਤਨੀ ਨੂੰ ਛਡਾ ਕੇ ਲਿਆਵੇ, ਉਹਦੇ ਕੋਲ ਧਰਮ ਸੀ ਉਹਦਾ ਹੈ। ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਨੇ ਧਰਮ, ਉਹਨੇ ਧਰਮ ਪਾਲਿਆ ਪਤੀ ਹੋਣ ਦਾ, ਲੇਕਿਨ ਇੱਕ ਘਰੇਲੂ ਲੜਾਈ ਸੀ। ਕੋਈ ਕਿਸੇ ਦੇ ਪਰਿਵਾਰ ਨੂੰ ਹੱਥ ਪਾਊਗਾ ਜ਼ਬਰਦਸਤੀ, ਤੇ ਉਹ ਗਾਂ ਕਿਤੇ ਹਾਰ ਲੈ ਕੇ ਖੜੂਗਾ ਉਹਦੇ ਵਾਸਤੇ। ਤੇ ਦੁਆਪਰ ਦੇ ਵਿੱਚ ਉਹਨਾਂ ਦਾ ਹੱਕ ਧਰਮ ਪੁੱਤਰ ਜੀ ਦ੍ਰਿਸ਼ਟ ਉਹਨਾਂ ਦਾ ਮਾਰ ਲਿਆ, ਜੂਆ ਖੇਡਿਆ ਬੇਈਮਾਨੇ ਦਾ, ਸ਼ੁਕਨੀ ਵਰਗੇ ਬੇਈਮਾਨ ਰਲੇ ਹੋਏ ਸੀ। ਤੋ ਇਸ ਕਰਕੇ ਉਹ ਜਿਹੜਾ ਜੰਗ, ਉਹ 18 ਖੂਣੀਆਂ ਖਪ ਗਈਆਂ, ਉਹਨਾਂ ਦਾ ਆਪਣਾ ਧਰਮ ਸੀ ਲੇਕਿਨ ਲੜਾਈ ਤਾਂ ਰਾਜ ਵਾਸਤੇ ਸੀ। ਦੁਰਯੋਧਨ ਹੋਰ ਕਾਹਦੇ ਵਾਸਤੇ ਲੜਦਾ ਸੀ? ਤੇ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹੜਾ ਤਖ਼ਤ ਲੈਣਾ ਸੀ ਭਾਈ ਜੀ? ਕਿਹੜੀ ਲੜਾਈ ਸੀ? ਨਿੱਕੇ ਨਿੱਕੇ ਬੱਚੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਵਰਗੇ ਨੀਹਾਂ 'ਚ ਖੜ ਕੇ ਸ਼ਹੀਦ ਕਰ ਦਿੱਤੇ ਗਏ, ਪਿਤਾ ਸ਼ਹੀਦ, ਮਾਤਾ ਸ਼ਹੀਦ, ਭੂਆ ਦੇ ਪੁੱਤ ਸ਼ਹੀਦ, ਮਾਮੇ ਦੇ ਪੁੱਤ ਸ਼ਹੀਦ, 22 ਸ਼ਹੀਦੀਆਂ ਇੱਕੋ ਹੀ ਖਾਨਦਾਨ ਦੀਆਂ, ਪਰਿਵਾਰ ਦੀਆਂ। ਇਸ ਕਰਕੇ ਤੇਰੇ ਜੈਸਾ ਇਸ ਦੁਨੀਆਂ ਵਿੱਚ ਹੋਰ ਨਾ ਕੋਈ ਆਇਆ, ਅਕਾਲ ਪੁਰਖ ਦੀ ਜ਼ਹਰਾ ਮੁਰਖ ਗੁਰੂ ਗੋਬਿੰਦ ਅਖਵਾਇਆ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵਰਗਾ ਨਾ ਕੋਈ ਹੋਇਆ ਨਾ ਹੋ ਸਕਦਾ ਹੈ। ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਉਂ ਇਹ ਲੜਾਈਆਂ ਜਿਹੜੀਆਂ ਸਾਨੂੰ ਤਾਂ ਹੀ ਪਤਾ ਚੱਲੇਗਾ, ਇਤਿਹਾਸ ਪੜਾਂਗੇ, ਇਹ ਰਾਜ ਵਾਸਤੇ ਦਿੱਲੀ ਦਾ ਤਖ਼ਤ ਲੈਣਾ, ਦੋ ਭਰਾ ਲੜ ਰਹੇ ਨੇ, ਤੇ ਕੋਈ ਜ਼ਮੀਨ ਵਾਸਤੇ ਲੜਦਾ, ਕੋਈ ਮਕਾਨ ਵਾਸਤੇ ਲੜਦਾ, ਤੇ ਥਾਂ ਥਾਂ ਲੜਾਈਆਂ ਹੁੰਦੀਆਂ ਨੇ। ਇਹ ਇਸ ਤਰ੍ਹਾਂ ਦੀ ਲੜਾਈ ਹੈ, ਹੋਰ ਕੋਈ ਧਰਮ ਦੀ ਲੜਾਈ ਥੋੜ੍ਹੀ ਹੋ ਰਹੀ ਹੈ। 20 ਥਾਂ ਤੇ ਇਹੋ ਜਿਹੀ ਲੜਾਈ ਹੈ। ਇੱਕ ਉੱਧਰ ਦੁਆਬੇ ਦੇ ਵਿੱਚ ਲੜਾਈ ਹੋਈ, ਦੱਸਦਾ ਸੀ ਭਾਈ ਰਾਮ ਸਿੰਘ, ਤੇ ਜਿਹੜੇ ਉੱਥੇ ਮੇਰਾ ਵਿਦਿਆਰਥੀ ਜਥੇ ਦੇ ਵਿੱਚੋਂ ਪੜ੍ਹ ਕੇ ਗਿਆ, ਕਹਿੰਦੇ ਜੀ ਉਹ ਬਜ਼ੁਰਗ ਨੇ ਇੱਕ ਭਰਾ ਨੂੰ ਕੁਛ ਦਿੱਤਾ ਨਾ, ਉਹਦਾ ਜਿਹੜਾ ਹਿੱਸਾ ਬਣਦਾ ਸੀ, ਤੇ ਉਹ ਮਰਮਰਾ ਗਿਆ ਇਸ ਲਈ, ਤੇ ਜਦੋਂ ਮਰ ਗਿਆ ਉਹਦੀ ਅਰਥੀ ਤਿਆਰ ਕੀਤੀ, ਤੇ ਉਹ ਭਰਾ ਆ ਗਿਆ ਫਿਰ ਗੰਡਾਸਾ ਲੈ ਕੇ, ਬੂਹੇ ਦੇ ਅੱਗੇ ਬਹਿ ਗਿਆ, ਕਹਿੰਦਾ ਮੈਂ ਤਾਂ ਨੀ ਜਾਣ ਦਿੰਦਾ। ਉਹ ਕਹਿੰਦੇ ਤੂੰ ਮੂਰਖ ਹੋ ਗਿਆ, ਪੰਚਾਇਤ ਦੀਆਂ ਰਿਸ਼ਤੇਦਾਰ ਇਕੱਠੇ ਹੋਇਆ, ਤੇਰੀ ਬਾਪ ਦੀ ਅਰਥੀ ਆ, ਕਹਿੰਦਾ ਕੋਈ ਬਾਪ ਦੀ ਅਰਥੀ ਉੱਥੇ ਨੀ ਵੜ ਜਾਊਗਾ, ਕਹਿੰਦਾ ਜਿਹੜਾ ਅਰਥੀ ਚੱਕੋਗੇ, ਨਹੀਂ ਮੇਰਾ ਫੈਸਲਾ ਕਰੋ ਪਹਿਲਾਂ ਅਰਥੀ ਰੱਖ ਦੋ ਇੱਥੇ। ਉਹ ਕਹਿੰਦਾ ਇਹ ਤਾਂ ਨਹੀਂ ਜਿਉਂਦਾ ਜਿਉਂਦਾ ਚੰਗਾ ਕੰਮ ਕਰਕੇ ਗਿਆ, ਕਹਿੰਦਾ ਤੁਸੀਂ ਤਾਂ ਕਰ ਲਓ ਆਪਣੇ ਭਰਾ ਨੂੰ, ਕਹਿੰਦਾ ਜਾਂ ਮੈਂ ਤਾਂ ਮਰਿਆ ਪਈ ਹਾਂ, ਹੁਣ ਤੁਸੀਂ ਮੈਨੂੰ ਹਿੱਸਾ ਨਹੀਂ ਦਿੱਤਾ। ਉੱਥੇ ਬੈਠ ਕੇ ਪੰਚਾਇਤ ਨੇ ਪਹਿਲਾਂ ਸ਼ਾਸਤਰੀ ਰਾਜ਼ੀਨਾਮਾ ਲਿਖਿਆ, ਸੈਨ ਕੀਤੇ ਵੀ ਹਾਂ ਇਹਦਾ ਹਿੱਸਾ ਇਹਨੂੰ ਦਿੱਤਾ ਜਾਊਗਾ, ਤਾਂ ਉਹਦੀ ਅਰਥੀ ਜਾਣ ਦਿੱਤੀ ਹੈ। ਇਹ ਲੜਾਈਆਂ ਤਾਂ ਅੱਜ ਵੀ ਹੋ ਰਹੀਆਂ, ਕਾਹਦੀ ਲੜਾਈ ਹੈ? ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਧਰਮ ਦੀ ਲੜਾਈ ਸੀ, ਇਹ ਨਿਰੋਲੀ ਧਰਮ ਸੀ। ਇਉਂ ਫਿਰ ਸ਼ਾਸਤਰੀ ਜੀ ਇਹ ਰਾਜ ਵਾਸਤੇ ਲੜ ਰਹੇ ਹਨ।
ਭਇਓ ਅੰਧਕਾਰ ਉਡੈ ਧੂੜ ਭਾਰੀ,
ਭਾਰੀ ਧੂੜ ਉੱਡ ਰਹੀ ਹੈ, ਅੰਧਕਾਰ ਛਾ ਗਿਆ ਸਾਰੇ।
ਕਈ ਲੱਖ ਜੋਧਾ ਜੁਟੇ ਅੰਗ ਮਾਹੀ,
ਕਈ ਲੱਖ ਜੋਧਾ ਦੋਨੇ ਪਾਸੇ, ਤੇ ਉਹ ਜੁਟੇ ਹੋਏ ਸਾਧ ਸਿੰਘ ਜੀ ਆਪਸ ਵਿੱਚ।
ਹਜ਼ਾਰੋਂ ਮਰੇ ਘਾਏ ਘੁੰਮੇ ਤਾਂ,
ਹਜ਼ਾਰਾਂ ਮਰ ਗਏ, ਹਜ਼ਾਰਾਂ ਘੁੰਮਦੇ, ਹਜ਼ਾਰਾਂ ਫੱਟੜ ਹੋ ਗਏ।
ਪਰੀ ਮਾਰ ਵੈਸੀ ਭਇਓ ਮੇਲ ਸਤਰੰਗ,
ਤੇ ਇਸ ਤਰ੍ਹਾਂ ਦੀ ਭਾਇਰੀ ਮਾਰ ਹੋ ਰਹੀ ਹੈ, ਸ਼ਤਰਾਂ ਦਾ ਦੁਸ਼ਮਣਾਂ ਦਾ ਦੁਸ਼ਮਣਾਂ ਦਾ ਮੇਲ ਹੋ ਰਿਹਾ ਹੈ, ਭਾਵ ਕੀ ਲੜ ਰਹੇ ਨੇ।
ਸੁਭੇ ਸ਼ਸਤਰ ਅਸਤਰੰਗ ਮਹਾਰੰਗ ਚਤਰੰਗ,
ਤੇ ਸਾਧ ਸਿੰਘ ਜੀ ਕੁਝ ਸ਼ਸਤਰ ਤੇ ਕੁਝ ਅਸਤਰ, ਸ਼ਸਤਰ ਤੇ ਅਸਤਰ ਦਾ ਫਰਕ ਹੁੰਦਾ ਹੈ। ਅਸਤਰ ਤਾਂ ਹੁੰਦਾ ਹੈ ਜਿਹੜਾ ਸ਼ਸਤਰ ਹੁੰਦਾ ਜਿਹੜਾ ਹੱਥ 'ਚ ਰਹੇ, ਜਿਵੇਂ ਕਿਰਪਾਨ ਹੈ, ਚਲਾਓਗੇ ਹੱਥ 'ਚ ਰਹੂਗਾ ਮੁੱਠਾ ਉਹਦਾ, ਤੇ ਇਹ ਸਾਧ ਸਿੰਘ ਜੀ ਅਸਤਰ ਉਹ ਹੁੰਦਾ ਜਿਵੇਂ ਚੱਕਰ ਹੁੰਦਾ ਜਾਂ ਗੋਲੀ ਹੁੰਦੀ ਹੈ, ਜਿਹੜੀ ਦੂਸਰੇ ਥਾਂ ਜਾ ਕੇ ਹੱਥ 'ਚੋਂ ਛੁੱਟ ਕੇ ਜਾ ਕੇ ਮਾਰ ਕਰੇ, ਉਹਨੂੰ ਅਸਤਰ ਕਹਿੰਦੇ ਆ। ਸ਼ਸਤਰ ਤੇ ਅਸਤਰ ਇੰਨਾ ਕੰਤਰ ਹੈ। ਇਹ ਸਾਧ ਸਿੰਘ ਜੀ ਸੁਭੇ ਸ਼ਸਤਰ ਅਸਤਰ ਮਹਾਰੰਗ ਚਿਤਰੰਗ, ਬਹੁਤ ਬੜਾ ਰੰਗ ਹੋ ਰਿਹਾ ਜੰਗ ਦਾ।
ਬੰਦੇ ਟੋਲ ਬੋਲੇ ਉਪਾਇੰ ਕਰਨ ਤੇ,
ਟੋਲ ਦੇ ਟੋਲੇ ਬੰਨ ਕੇ, ਮਤਲਬ ਕਈ ਕਈ ਸਾਧ ਸਿੰਘ ਜੀ ਆਪਸ ਵਿੱਚ ਮਿਲ ਕੇ ਕਤਾਰ ਬੰਨ ਕੇ, ਤੇ ਐ ਉਪਾ ਕਰਦੇ ਹਨ ਵੀ ਹਾਰ ਨਾ ਜਾਈਏ।
ਜੈ ਇੱਕ ਵਾਰੀ ਤੁਫੰਗੰ ਹਨੰਤੇ,
ਇੱਕੋ ਵਾਰੀ ਤੁਫੰਗਾ ਬੰਦੂਕਾਂ ਛੱਡ ਦਿੰਦੇ ਹਨ, ਮਾਰਦੇ ਨੂੰ ਫਿਸ਼ਾੜ।
ਕਿਰਪਾਨੈ ਲਈ ਐ ਚ ਮਿਆਨੈ ਤਰੰਗੀ,
ਉਸ ਵੇਲੇ ਜਦੋਂ ਫਿਰ ਬੰਦੂਕਾਂ ਦੀ ਗੱਲ ਰਹਿ ਜਾਂਦੀ ਹੈ ਭਾਈ, ਫਿਰ ਕਿਰਪਾਨਾਂ ਮਿਆਨਾਂ ਚੋਂ ਬਾਹਰ ਕੱਢ ਲਈਆਂ, ਤੇ ਬਹੁਤ ਜਿਸ ਤਰ੍ਹਾਂ ਸਾਧ ਸਿੰਘ ਜੀ ਫਿਰ ਸੱਪ ਹੀ ਕਿਤੇ ਨਿਕਲਿਆ ਹੁੰਦਾ ਅੱਗੇ ਦੱਸ ਰਹੇ ਨੇ।
ਮਨੋ ਚਮਕਤੀ ਚਾਰ ਸਿਆਮ ਭੁਜੰਗੀ,
ਕਾਲੇ ਰੰਗ ਦਾ ਫਨੀਅਰ ਸੱਪ ਹੈ ਜਿਵੇਂ ਕਹਿੰਦੇ, ਐ ਚਮਕਦੀਆਂ ਹਨ।
ਮਿਲੇ ਆਪ ਮਾਹੀ ਸੋਟਾਲੰ ਟਮਕੇ,
ਤੇ ਆਪਸ ਵਿੱਚ ਮਿਲਦੇ ਹੈ, ਉਹ ਮਾਰਦਾ ਉਹ ਢਾਲ ਮੂਹਰੇ ਕਰ ਦਿੰਦਾ, ਢਾਲ ਤੇ ਪ੍ਰਗਰਾਮ ਵੱਜਦੀ ਹੈ ਤੇ ਆਵਾਜ਼ ਬਹੁਤ ਆਉਂਦੀ ਹੈ, ਉਹ ਤਾੜ ਤਾੜ ਸਾਧ ਸਿੰਘ ਜੀ ਕਿਰਪਾਨਾਂ ਬਜ ਰਹੀਆਂ ਹਨ।
ਟਕਾ ਤਕ ਤਾੜੈ ਸੋ ਤੇਗੰ ਤਮੰਕੇ,
ਤਕ ਤਕ ਕੇ ਸਾਧ ਸਿੰਘ ਜੀ ਮਾਰ ਰਹੇ ਇੱਕ ਦੂਜੇ ਦੇ ਪ੍ਰਹਾਰ ਕਰ ਰਹੇ ਹਨ।
ਕਟੈ ਗਰੀਬ ਬਾਹੂ ਮਿਟੈ ਪੈਰ ਨਾਹੀ,
ਤੇ ਕਈਆਂ ਦੇ ਸਾਧ ਸਿੰਘ ਜੀ ਗਰਦਨਾਂ ਕੱਟੀਆਂ ਗਈਆਂ, ਤੇ ਕਈਆਂ ਦੀਆਂ ਬਾਹਾਂ ਕੱਟੀਆਂ ਗਈਆਂ, ਤੇ ਕਈਆਂ ਦੇ ਪੈਰ ਤੇ ਕਈਆਂ ਦੀਆਂ ਲੱਤਾਂ ਕੱਟੀਆਂ ਗਈਆਂ।
ਅੱਧੋ ਆਧ ਚੀਰੇ ਭਰੇ ਭੂਮ ਮਾਹੀ,
ਕਈਆਂ ਦੇ ਮੋਢੇ ਤੇ ਕਿਰਪਾਨ ਐਸੀ ਲੱਗੀ ਵੀ ਚੀਰ ਕੇ ਲੈ ਗਈ ਹੇਠਾਂ ਤੱਕ, ਤੇ ਅੱਧਾ ਹੀ ਧਾੜੇ ਲਾ ਕੇ ਰੱਖ ਦਿੱਤਾ ਹੈ ਇੱਕ ਪਾਸੇ।
ਕਥਾ ਕਾਨ ਕੇ ਤੋ ਭਇਓ ਜੁਦ ਘੋਰੰ।
ਹੁਣ ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਹੈ, ਕਹਿੰਦੇ ਜੰਗ ਐਡਾ ਹੋਇਆ, ਕਹਿੰਦੇ ਕਿਹੜਾ ਕਥਾ ਕਰੂਗਾ, ਐਡਾ ਭਾਰੀ ਜੰਗ ਹੋਇਆ, ਕਥੇ ਕੌਣ ਕੌਣ ਹੈ ਜਿਹੜਾ ਕੇਤੋ ਭਇਓ ਜੁਦ ਘੋਰੰ, ਇੰਨਾ ਯੁੱਧ ਹੋਇਆ, ਭਇਓ ਜੁਦ ਘੋਰੰ, ਕਥੇ ਕੌਣ ਕੇਤੋ ਕੌਣ ਹੈ ਐਸੀ ਜੰਗ ਨੂੰ ਜਿਹੜਾ ਪੂਰਾ ਨਕਸ਼ਾ ਬਣ ਕੇ ਸਾਰਾ ਦਾ ਕਥਨੇ ਨਹੀਂ ਕੀਤਾ ਜਾ ਸਕਦਾ। ਫਿਰ ਜੰਗ ਦੇ ਚ ਤੜਫਦਿਆਂ ਦੀ ਜਿਹੜੀ ਜਿਹੜੀ ਉਹਨਾਂ ਨੂੰ ਤਕਲੀਫ ਹੋ ਰਹੀ ਹੈ ਉਹ ਤਾਂ ਉਹੀ ਜਾਣਦੇ ਨੇ ਭਾਈ, ਤੇ ਜਿਨ੍ਹਾਂ ਦੇ ਬੀਬੀਆਂ ਦੇ ਸੁਹਾਗ ਘਰ ਨਹੀਂ ਪਰਤੇ ਉਹ ਦੁੱਖ ਤਾਂ ਉਹੀ ਜਾਣਦੇ ਜਿਨ੍ਹਾਂ ਦੇ ਬੱਚਿਆਂ ਦੇ ਬਾਪ ਖੋਏ ਗਏ, ਜਿਨ੍ਹਾਂ ਦੇ ਭੈਣਾਂ ਦੇ ਭਰਾ ਖੋਏ ਗਏ, ਬੀਬੀਆਂ ਦੇ ਸੁਹਾਗ ਖੋਏ ਗਏ, ਤੇ ਉਹ ਕਿੰਨਾ ਕੁ ਕੋਈ ਕਥਾ ਦੇ ਵਿੱਚ ਲਿਖ ਦੋ ਉਹ ਤਾਂ ਦੁੱਖ ਲਿਖਿਆ ਜਾ ਹੀ ਨਹੀਂ ਸਕਦਾ। ਤੇ ਇਸ ਪ੍ਰਕਾਰ ਸਾਸ ਜੀ ਇਹ ਬਹੁਤ ਸਾਰਾ ਗਿਣੇ ਕੌਣ ਇਹ ਤੋਂ ਐਡਾ ਵੱਡਾ ਕੌਣ ਹੈ ਲਿਖਾਰੀ ਜਿਹੜਾ ਇੰਨਾ ਗਿਣ ਦਊਗਾ, ਇੰਨਾ ਜੰਗ ਜਿਹੜਾ ਰਾਂਝੇ ਤੇ ਮਰੇ ਜੰਗ ਮਾਹੀ, ਜਿਹੜੇ ਜੰਗ ਵਿੱਚ ਮਰ ਗਏ ਉਹ ਕੌਣ ਹੈ ਜਿਹੜਾ ਇੱਥੇ ਇੰਨੇ ਨੂੰ ਗਿਣ ਦੇਵੇ।
ਸੁਣੈ ਨਾਹੀ ਦੀਸੇ ਮਚਿਓ ਸੁਰ ਜੋਰ।
ਕਥੇ ਕੌਣ ਕੇ ਤੋ ਭਇਓ ਜੁਦ ਘੋਰ, ਘੋਰ ਭਿਆਨਕ ਯੁੱਧ ਹੋਇਆ ਤੇ ਸੁਣੇ ਨਾਹੀ ਦੀਸੈ, ਨਾ ਤਾਂ ਸੁਣਦਾ ਕੋਈ ਕਿਸੇ ਦੀ ਆਵਾਜ਼ ਤੇ ਨਾ ਮੂਹਰਿਓ ਦਿਸਦਾ ਕੁਛ। ਮਚਿਓ ਛੋਰ ਜੋਰੰ, ਤੇ ਬਹੁਤ ਸ਼ੋਰ ਸ਼ਰਾਬਾ ਹੋ ਰਿਹਾ ਹੈ।
ਗਿਣੇ ਕੌਣ ਇੱਥੇ ਮਰੇ ਜੰਗ ਮਾਹੀ।
ਜੰਗ ਦੇ ਵਿੱਚ ਜਿਹੜੇ ਮਰ ਗਏ ਉਹਨਾਂ ਦੀ ਹੁਣ ਗਿਣਤੀ ਨਹੀਂ ਹੋ ਸਕਦੀ, ਕੌਣ ਹੈ ਜਿਹੜਾ ਉਹਨਾਂ ਦੀ ਗਿਣਤੀ ਕਰੇ, ਮਰਿਆਂ ਦੀ ਕੋਈ ਗਿਣਤੀ ਨਹੀਂ ਹੈ।
ਕਿਤੇ ਘਾਏ ਬੋਲੇ ਭਕਾ ਭਕ ਤਾਹੀ,
ਤੇ ਕਿਤੇ ਘਾਏ ਜਿਹੜੇ ਇਹਨਾਂ ਦੇ ਘਾਹ ਹੋ ਚੁੱਕੇ ਹੈ, ਜ਼ਖਮ ਹੋ ਗਏ ਬਹੁਤ ਗਹਿਰੇ, ਉਹ ਭਕ ਭਕ ਬੋਲਦੇ ਆ, ਜਿਤੋਂ ਵਿੱਚੋਂ ਖੂਨ ਨਿਕਲਦਾ ਨਾ ਭਕ ਭਕ ਦੀ ਆਵਾਜ਼ ਦਿੰਦੇ ਹੈ, ਤੇ ਇਸ ਪ੍ਰਕਾਰ ਹੈ ਦੀ ਆਵਾਜ਼ ਦੇ ਰਹੇ, ਜ਼ਖਮ ਭਕ ਭਕ ਦੀ ਆਵਾਜ਼ ਦੇ ਰਹੇ। ਇਹ ਸਾਸ ਜੀ ਹਾਲ ਹੋਇਆ ਇੱਥੇ, ਇਹ ਜਿਹੜਾ ਸਾਸੀ ਨੌਵੀਂ ਰਾਸ ਦਾ ਬਾਰਵਾਂ ਅਧਿਆਇ ਇੱਥੇ ਸਮਾਪਤ ਹੋ ਗਿਆ, ਤੇ ਅੱਗੇ ਜਿਹੜਾ ਤੇਰਵਾਂ ਅਧਿਆਇ ਹੈ ਨਾ ਨੌਵੀਂ ਰਾਸ ਦਾ, ਉਹਦੇ ਚ ਸ਼ਾਹਜਹਾਨ ਨੂੰ ਇਹਨੇ ਔਰੰਗਜ਼ੇਬ ਨੇ ਬੰਦੀ ਬਣਾ ਲੈਣਾ, ਬਾਪ ਨੂੰ, ਕੈਸਾ ਪੁੱਤਰ ਸੀ ਇਹ, ਬਾਪ ਨੂੰ ਬੰਦੀ ਬਣਾ ਲੈਣਾ ਤੇ ਉਹਨੂੰ ਕੈਦ ਰੱਖਣਾ, ਔਰ ਦਾਰਾ ਸੁਕੋ ਹੈ ਜਿਹੜਾ ਸਾਸ ਸੀ ਇਹਨੂੰ ਫਿਰ ਹੁਣ ਭੱਜਣਾ ਹੀ ਪੈਣਾ ਇੱਥੋਂ, ਇਹ ਦਾਰਾ ਨਸੂਗਾ ਤੇ ਸ਼ਾਹਜਹਾਨ ਨਜ਼ਰਬੰਦ ਹੋਊਗਾ। ਅਗਲੇ ਇਤਿਹਾਸ ਵਿੱਚ ਇਹ ਵਿਚਾਰ ਆਏਗੀ। ਆਓ ਹੁਣ ਇੱਥੇ ਸਮਾਪਤੀ ਹੈ, ਸਮਾਂ ਹੋ ਗਿਆ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਹਾਂਜੀ।
ਕਥਾ ਕੌਣ ਕੇ ਤੋ ਭਇਓ ਜੁਦ ਘੋਰੰ, ਸੁਣੈ ਨਾਹੀ ਦੀਸੈ ਮਚਿਓ ਸੁਰ ਜ਼ੋਰੰ, ਗਿਣੇ ਕੌਣ ਇੱਥੇ ਮਰੇ ਜੰਗ ਮਾਹੀ, ਕਿਤੇ ਕਾਏ ਬੋਲੈ ਭਕਾ ਭਕ ਤਾਹੀ।
ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਧਾਰ, ਅੰਧਕੂਪ ਮਹਾਪਿਆ ਨਾਨਕ ਪਾਰੇ ਉਤਾਰ, ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਦ ਨਿਹਾਲ, ਵਾਹਿਗੁਰੂ ਨਾਮ ਜਹਾਜ
ਚੜੇ ਸੋ ਤਰੇ ਪਾਰ,
ਜੋ ਸਰਦਾ ਕਰ ਸੇਵ ਦੇ ਗੁਰ
ਪਾਰੇ ਉਤਾਰਨ,
ਜੋ ਸਰਦਾ ਕਰ ਸੇਵ ਦੇ
ਗੁਰ ਪਾਰੇ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।